ਜਿਹੜਾ ਮਹਾਂਪੁਰਸ਼ਾਂ ਕੋਲ ਬੈਠਾ ਤੁਹਾਡੇ ਨਾਲ ਬੈਠਾ ਇਸ ਵੇਲੇ ਜਿਹੜਾ ਬੈਠਾ ਰੱਬ ਰੱਬ ਕਰਦਾ ਹੈ ਇਹ ਚੋਰ ਹੋ ਉਸ ਵੇਲੇ ਮੁੜ ਗਏ ਸਾਰੇ ਪਹਿਲਾਂ ਤੇ ਵਿਧੀ ਚੰਦ ਨੂੰ ਗੁੱਸਾ ਚੜਿਆ ਸੀ ਪਰ ਹੁਣ ਭੱਜ ਕੇ ਆ ਕੇ ਅਦਲੀ ਦੇ ਚਰਨ ਫੜ ਲੈ ਕੇ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਗੋਡਾ ਛੱਡ ਮੇਰਾ ਗੋਡਾ ਛੱਡ ਕੇ ਉਹਨਾਂ ਨੇ ਤੁਹਾਡੇ ਗੋਡੇ ਨੂੰ ਹੱਥ ਕਿਉਂ ਲਾਇਆ ਮੱਝਾਂ ਦੇ ਰੰਗ ਮੱਝਾਂ ਦੇ ਸਿੰਘ ਕਿੱਦਾਂ ਬਦਲ ਗਏ ਤੇ ਤੀਜਾ ਮੈਨੂੰ ਇਹ ਦੱਸੋ ਜਦੋਂ ਤੁਸੀਂ ਕਹਿ ਵੀ ਦਿੱਤਾ ਸੀ ਵੀ ਆਹ ਬੈਠਾ ਹੈ ਉਹਨਾਂ ਨੇ ਮੈਨੂੰ ਪੁੱਛਿਆ ਕਿਉਂ ਮੇਰੇ ਮੂੰਹ ਤੋਂ ਕੱਪੜਾ ਕਿਉਂ ਨਹੀਂ ਲਹਾਇਆ ਭਾਈ ਅਦਲੀ ਆਖਣ ਲੱਗਾ ਗੱਲ ਸੁਣੋ ਵਿਧੀ ਚੰਦਾ ਜਦੋਂ ਤੈਨੂੰ ਆਖਿਆ ਸੀ ਨਾ ਵੀ ਆਹ ਲੈ ਫੜ ਚਾਦਰ ਤੇ ਨਾਲ ਰੱਬ ਰੱਬ ਕਰਨਾ ਸ਼ੁਰੂ ਕਰ ਦੇ ਉਹ ਗੁਰਮੁਖਾ ਨਾਮ ਦੀ ਚਾਦਰ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਢੱਕ ਲੈਂਦੀ ਆ ਤੇ ਕੁਛ ਵੀ ਨਹੀਂ ਭਾਈ ਕੱਲੀ ਚਾਦਰ ਹੀ ਥੋੜਾ ਲਈ ਸੀ ਵਿਧੀ ਚੰਦਾ ਕੱਲੀ ਚਾਦਰ ਦੀ ਬੁੱਕਲ ਨਹੀਂ ਸੀ ਮਾਰੀ ਤੂੰ ਮੇਰੇ ਨਾਲ ਨਾਲ ਜਾਪ ਵੀ ਤੇ ਕਰ ਰਿਹਾ ਸੀ ਬੰਦਗੀ ਵੀ ਤੇ ਹੋ ਰਹੀ ਸੀ ਨਾਲ ਨਾਲ ਸਿਮਰਨ ਵੀ ਤੇ ਹੋ ਰਿਹਾ ਸੀ ਗੁਰਮੁਖੋ ਤੇ ਸਿਮਰਨ ਦੀ ਚਾਦਰ ਹੈ ਜਿਹੜੀ ਉਹ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪਾਂ ਨੂੰ ਢੱਕ ਲੈਂਦੀ ਇਹੀ ਅਰਦਾਸ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਸੀ ਗੁਰੂ ਅੰਗਦ ਦੇਵ ਮਹਾਰਾਜ ਕੋਲ ਕਿ ਸੱਚੇ ਪਾਤਸ਼ਾਹ ਜਦੋਂ ਮਿਲਣ ਵਾਸਤੇ ਗਏ ਤੇ ਉਹਨਾਂ ਨੇ ਆਖਿਆ ਇਹ ਮੁੰਡੇ ਵਾਲੇ ਨੇ ਅਸੀਂ ਧੀ ਵਾਲੇ ਹਾਂ ਧਿਆਨ ਦੇਣਾ ਭਾਈ ਉਹਨਾਂ ਨੇ ਆਖਿਆ ਇਹ ਮੁੰਡੇ ਵਾਲੇ ਨੇ ਅਸੀਂ ਹਾਂ ਧੀ ਵਾਲੇ ਤੇ ਬਾਬਾ ਅਮਰਦਾਸ ਜੀ ਦਾ ਸਤਿਕਾਰ ਕਰਨ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਇੱਕ ਚਾਦਰ ਉੱਤੇ ਪੰਜ ਚਾਂਦੀ ਦੇ ਰੁਪਈਏ ਰੱਖੇ ਕੁੜਮ ਨੇ ਤੇ ਸੱਚੇ ਪਾਤਸ਼ਾਹ ਭੱਜ ਕੇ ਚਰਨਾਂ ਤੇ ਡਿੱਗ ਪਏ ਕਹਿੰਦਾ ਮੈਂ ਕੁੜਮ ਬਣ ਕੇ ਨਹੀਂ ਆਏ ਅਸੀਂ ਮਰਜ ਕਹਿੰਦੇ ਮੈਂ ਤੁਹਾਡਾ ਸੇਵਕ ਬਣ ਕੇ ਆਇਆ ਕਹਿੰਦੇ ਜੀ ਨਹੀਂ ਆ ਸਾਡਾ ਸਤਿਕਾਰ ਕਰਨ ਦਾ ਫਰਜ਼ ਬਣਦਾ ਮਹਾਰਾਜ ਆ ਚਾਂਦੀ ਦੇ ਰੁਪਈਏ ਨਾ ਦਿਓ ਉਹ ਧਨ ਦੇ ਦਿਓ ਜਿਹੜਾ ਤੋਟ ਨਾ ਆਵੇ ਵੱਧ ਦੋ ਜਾਏ ਉਹ ਧਨ ਦਿਓ ਤੇ ਸੱਚੇ ਪਾਤਸ਼ਾਹ ਆ ਜਿਹੜੀ ਚਾਦਰ ਤੁਸੀਂ ਦੇਣ ਲੱਗੇ ਹੋ ਇਹਨੇ ਤੇ ਪਾਟ ਜਾਣਾ ਦੋ ਚਾਰ ਮਹੀਨਿਆਂ ਨੂੰ ਦੋ ਚਾਰ ਸਾਲਾਂ ਨੂੰ ਬਸ ਹੁਣ ਤੁਹਾਡੇ ਚਰਨਾਂ ਚ ਆਇਆ ਕੁੜਮ ਨਹੀਂ ਸੇਵਕ ਬਣ ਕੇ ਆਇਆ ਤੇ ਮਿਲਣੀ ਕਰਨੀ ਹੈ ਤੇ ਐਸੀ ਬਖਸ਼ਿਸ਼ ਕਰੋ ਨਾਮ ਦੀ ਚਾਦਰ ਪਾ ਦਿਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਮੇਰੇ ਪਾਪਾਂ ਨੂੰ ਢੱਕ ਲਵੇ ਇਹ ਮਿਹਰ ਕਰੋ ਮੇਰੇ ਤੇ ਗੁਰਮੁਖੋ ਭਾਈ ਵਿਧੀ ਚੰਦ ਕਹਿੰਦਾ ਮੇਰੇ ਤੇ ਮਿਹਰ ਕਰ ਹੁਣ ਲੈ ਕੇ ਚੱਲ ਤੈਂਡੀ ਬੰਦਿਸ਼ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ ਨਾਲ ਲੈ ਕੇ ਭਾਈ ਵਿਧੀ ਚੰਦ ਨੂੰ ਭਾਈ ਅਦਲੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਪਹੁੰਚਿਆ ਕਹਿੰਦੇ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਕੌਣ ਹੈ ਆਖਣ ਲੱਗਾ ਸੱਚੇ ਪਾਤਸ਼ਾਹ ਮਿਹਰ ਕਰੋ ਬਖਸ਼ਿਸ਼ ਕਰੋ ਮੈਨੂੰ ਬੰਦਾ ਬਣਾ ਦਿਓ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਮਿਹਰ ਕਰਦੇ ਉਹ ਕਿਸੇ ਕੰਮ ਆਉਂਦਾ ਨਾ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ ਬੰਦਗੀ ਬਗੈਰ ਬੰਦਾ
ਬਾਬੀ ਮਾਲਕਾ ਮੈਨੂੰ ਖੈਰ
ਸਾਰੀਆਂ ਭੈਣਾਂ ਬੋਲੋ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਮਹਾਰਾਜ ਮੈਨੂੰ ਬੰਦਗੀ ਦੀ ਦਾਤ ਬਖਸ਼ੋ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਭਾਈ ਚੋਰੀਆਂ ਬੜੀਆਂ ਕੀਤੀਆਂ ਨੇ ਬੜੇ ਡਾਕੇ ਮਾਰੇ ਆ ਤੇ ਉਹਨੂੰ ਹੀ ਸੇਵਾ ਕਰਨੀ ਪਊ ਮਨ ਤਾਂ ਹੀ ਲਿਸ਼ਕੇਗਾ ਸਾਫ਼ ਹੋਏਗਾ ਜਿੰਨਾ ਬਰਤਨਾਂ ਨੂੰ ਲਿਸ਼ਕਾਏਗਾ ਓਨਾ ਹੀ ਤੇਰਾ ਮਨ ਸਾਫ਼ ਹੋਊ ਸਤਿਵਚਨ ਸੇਵਾ ਆਰੰਭ ਕਰ ਦਿੱਤੀ ਬੜੀ ਸੇਵਾ ਭਾਈ ਬਿਧੀ ਚੰਦ ਨੇ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਚਲੇ ਗਏ ਬਿਧੀ ਚੰਦ ਬੜਾ ਵੈਰਾਗੀ ਹੋ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆ ਗਏ ਗੱਦੀ ਤੇ ਬਿਧੀ ਚੰਦ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਸੇਵਾ ਕੀਤੀ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਕੀਤੀ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ ਤੇ ਸੇਵਾ ਵੀ ਐਸੀ ਕੀਤੀ ਪਿਆਰਿਓ ਪਹਿਲਾਂ ਤੇ ਭਾਂਡੇ ਮਾਂਜਣੇ ਜੋੜੇ ਝਾੜਨੇ ਲੰਗਰ ਵਰਤਾਉਣਾ ਤੇ ਇੱਕ ਵਾਰੀ ਕਹਿੰਦੇ ਨੇ ਕਾਬਲ ਤੋਂ ਇੱਕ ਸਿੱਖ ਆਇਆ ਮਰਜ ਵਾਸਤੇ ਦੋ ਘੋੜੇ ਲੈ ਕੇ ਇੱਕ ਦਾ ਨਾਂ ਦਿਲਬਾਗ ਸੀ ਦੂਜੇ ਦਾ ਨਾਂ ਗੁਲਬਾਗ ਸੀ ਘੋੜਿਆਂ ਦੇ ਨਾਂ ਰੱਖੇ ਹੋਏ ਸੀ ਜਿਵੇਂ ਆਪਾਂ ਰੱਖ ਲੈਂਦੇ ਹਾਂ ਘਰਾਂ ਚ ਕੁੱਤੇ ਰੱਖਣੇ ਆ ਉਹਨਾਂ ਦੇ ਨਾਮ ਰੱਖੇ ਹੁੰਦੇ ਨੇ ਇਸੇ ਤਰ੍ਹਾਂ ਦਿਲਬਾਗ ਤੇ ਗੁਲਬਾਗ ਦੋ ਘੋੜੇ ਸੀ ਔਰ ਉਹ ਘੋੜੇ ਮਰਜ ਵਾਸਤੇ ਲੈ ਕੇ ਆਇਆ ਰਸਤੇ ਵਿੱਚ ਕਾਸਮ ਬੇਗ ਦਰੋਗਾ ਲਾਹੌਰ ਵਾਲਾ ਉਸ ਦਰੋਗੇ ਨੇ ਖੋਹ ਲਏ ਘੋੜੇ ਆਖਣ ਲੱਗਾ ਘੋੜੇ ਆ ਚਾਹੀਦੇ ਨੇ ਉਹ ਵਪਾਰੀ ਸੀ ਸਿੱਖ ਕਹਿੰਦਾ ਹੋਰ ਜਿੰਨੇ ਮਰਜ਼ੀ ਘੋੜੇ ਲੈ ਲਓ ਇਹ ਮੈਂ ਮਰਜ ਵਾਸਤੇ ਪਾਲੇ ਨੇ ਬੜੇ ਪਿਆਰ ਨਾਲ ਇਹੋ ਜਿਹੇ ਘੋੜੇ ਦੁਨੀਆਂ ਚੋਂ ਕਿਤੋਂ ਨਹੀਂ ਮਿਲਦੇ ਆਖਣ ਲੱਗਾ ਲੈਣੇ ਨੇ ਤੇ ਇਹੀ ਘੋੜੇ ਲੈਣੇ ਨੇ ਮੂੰਹੋਂ ਮੰਗ ਜਿੰਨੀ ਮਾਇਆ ਕਹੇਗਾ ਤੈਨੂੰ ਦੇ ਦਿਆਂਗਾ ਆਖਣ ਲੱਗਾ ਮਰਜ ਵਾਸਤੇ ਘੋੜੇ ਲੈ ਕੇ ਚੱਲਿਆ ਮੈਂ ਇਹਨਾਂ ਦਾ ਵਪਾਰ ਨਹੀਂ ਕਰਨਾ ਗੁਰਮੁਖੋ ਸਿੱਖ ਪਿਆਰ ਵਾਲੇ ਨੇ ਨਾ ਜਿਹੜੇ ਉਹ ਤਨ ਮਨ ਧਨ ਸਭ ਕੁਝ ਗੁਰੂ ਦਾ ਸਮਝਦੇ ਸਿੱਖ ਵੀ ਐਸਾ ਚਾਹੀਏ ਜੋ ਤਨ ਮਨ ਗੁਰ ਕੋ ਦੇ ਪਰ ਨਾਲ ਗੁਰੂ ਵੀ ਐਸਾ ਚਾਹੀਏ ਜੋ ਸਿੱਖ ਕਾ ਕਿਛੂ ਨਾ ਲੇ ਉਹ ਸੋਚੇ ਗੁਰੂ ਦਾ ਸਾਰਾ ਕੁਛ ਪਰ ਗੁਰੂ ਵੀ ਸਿੱਖ ਤੋਂ ਲੈਂਦਾ ਨਹੀਂ ਕੁਛ ਇਹ ਨਹੀਂ ਵੀ ਸਾਰਾ ਕੁਛ ਹੀ ਆਪਣੇ ਨਾਲ ਵਾਲੂ ਬਰਬਾਦ ਨਹੀਂ ਕਰਦਾ ਗੁਰੂ ਸਤਸੰਗ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਦਿੰਦੇ ਹਾਂ ਮਹਾਰਾਜ ਨੇ ਸਿੱਖੀ ਸਿਰ ਦੇ ਕੇ ਅਸੀਂ ਸਿੱਖੀ ਲਈ ਆ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰ ਲਏ ਨਹੀਂ ਪੰਜਾਂ ਦੇ ਸੀਸ ਲਏ ਜ਼ਰੂਰ ਪਰ ਸੀਸ ਦੁਆਰਾ ਸਤਿਕਾਰਯੋਗ ਬਣਾ ਕੇ ਫਿਰ ਧੜਾਂ ਨਾਲ ਜੋੜ ਦਿੱਤੇ ਮੋੜ ਵੀ ਦਿੱਤੇ ਤੇ ਸਿੱਖੀ ਵੀ ਦੇ ਦਿੱਤੀ ਆਖੋ ਸਤਨਾਮ ਸੀਸ ਗੁਰੂ ਗੋਬਿੰਦ ਸਿੰਘ ਨੇ ਨਹੀਂ ਲਿਆ ਕੋਈ ਪੰਜੇ ਸੀਸ ਲਏ ਫਿਰ ਵਾਪਸ ਮੋੜ ਦਿੱਤੀ ਸੀ ਸਿਰ ਵੀ ਦੇ ਦਿੱਤੇ ਸਿੱਖੀ ਵੀ ਦੇ ਦਿੱਤੀ ਤਾਂ ਹੀ ਤੇ ਭਾਈ ਦਇਆ ਸਿੰਘ ਦੇ ਨੇਤਰਾਂ ਚ ਵੈਰਾਗ ਦਾ ਜਲ ਸੀ ਆਖਿਆ ਵਾਹ ਲਲਾਰੀਆ ਤੇਰੇ ਵਰਗਾ ਕੋਈ ਨਹੀਂ ਮਿਲਣਾ ਨਾਲੇ ਰੰਗ ਵੀ ਚੜਾ ਦਿੱਤਾ ਨਾਲੇ ਲਿਆ ਵੀ ਕੁਛ ਮਹਾਰਾਜ ਨੇ ਲਿਆ ਨਹੀਂ ਕੁਛ ਸਭ ਕੁਛ ਕੁਰਬਾਨ ਕਰ ਦਿੱਤਾ ਸਤਸੰਗਤ ਇਸੇ ਤਰ੍ਹਾਂ ਤਨ ਮਨ ਧਨ ਗੁਰੂ ਦਾ ਸਮਝਣ ਵਾਲੇ ਗੁਰਸਿੱਖ ਆਪਣਾ ਸਭ ਕੁਝ ਗੁਰੂ ਦਾ ਸਮਝਦੇ ਨੇ ਉਹ ਦੋ ਘੋੜੇ ਲੈ ਕੇ ਆਇਆ ਰਾਹ ਵਿੱਚ ਕਾਸਮ ਬੇਗ ਨੇ ਖੋਹ ਲਏ ਧੱਕੇ ਨਾਲ ਜਦੋਂ ਜ਼ਬਰਦਸਤੀ ਉਹਨੇ ਘੋੜੇ ਖੋਹ ਲਏ ਬਾਦਸ਼ਾਹ ਸ਼ਾਹ ਜਹਾਨ ਕਹਿੰਦਾ ਖੋਲੋ ਘੋੜੇ ਖੋਲ। ਉਹ ਰੋਂਦਾ ਹੋਇਆ ਮਹਾਰਾਜ ਕੋਲ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਵਾਸਤੇ ਘੋੜੇ ਲੈ ਕੇ ਆਇਆ ਸੀ, ਰਸਤੇ ਚ ਖੋਲ ਲਾਹੌਰ। ਮਹਾਰਾਜ ਸਰਕਾਰ ਅੱਗੇ ਮੇਰਾ ਕੁਝ ਜ਼ੋਰ ਨਹੀਂ ਚੱਲਿਆ, ਸਮੇਂ ਦੀ ਸਰਕਾਰ ਸੀ, ਘੋੜੇ ਖੋਲ ਲੈ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਸਾਡੇ ਵਾਸਤੇ ਲਿਆਇਆ ਸੀ, ਕਹਿੰਦਾ ਹਾਂ ਮਹਾਰਾਜ। ਮਹਾਰਾਜ ਕਹਿੰਦੇ ਜੇ ਸਾਡੇ ਵਾਸਤੇ ਲਿਆਇਆ ਸੀ ਸਾਡੇ ਕੋਲ ਆਪੇ ਪਹੁੰਚ ਜਾਣ। ਮਹਾਰਾਜ ਕਹਿੰਦੇ ਤੁਹਾਡੇ ਚੋਂ ਹੈ ਕੋਈ ਘੋੜੇ ਲਿਆਉਣ ਵਾਲਾ? ਹੁਣ ਜਾਨ ਤਲੀ ਤੇ ਕਿਹੜਾ ਧਰੇ, ਬਾਦਸ਼ਾਹ ਦੇ ਤਬੇਲੇ ਚੋਂ ਘੋੜੇ ਲਿਆਉਣੇ ਕਿਤੇ ਸੌਖੀ ਗੱਲ ਸੀ? ਸਾਰਿਆਂ ਨੇ ਨੀਵੀਆਂ ਪਾ ਲਈਆਂ। ਵਿਧੀ ਚੰਦ ਗਲ ਚ ਪੱਲਾ ਪਾ ਕੇ ਖਲੋ ਗਿਆ, ਕਹਿੰਦਾ ਮਹਾਰਾਜ ਅੱਗੇ ਵੀ ਤੇ ਇਹੀ ਕੰਮ ਕਰਦੇ ਰਹੇ, ਵੇਰ ਕਰਦੇ। ਸੱਚੇ ਪਾਤਸ਼ਾਹ ਹੁਣ ਅੱਗੇ ਤੇ ਕਰਦੇ ਸੀ ਚੋਰੀ, ਹੁਣ ਇਹ ਕਾਹਦੀ ਚੋਰੀ ਹੈ, ਇਹ ਤੇ ਆਪਣੇ ਨੇ ਤੇ ਆਪਣੇ ਲੈ ਕੇ ਆਉਣੇ ਨੇ ਮੋੜ ਕੇ। ਮਹਾਰਾਜ ਕਹਿੰਦੇ ਵਿਧੀ ਚੰਦਾ ਕੰਮ ਬੜਾ ਔਖਾ ਭਾਈ, ਸੌਖਾ ਨਹੀਂ ਹੈ, ਘੋੜੇ ਲਿਆਉਣੇ ਕੋਈ ਸੌਖੀ ਜੀ ਗੱਲ ਨਹੀਂ। ਕਹਿੰਦਾ ਮਹਾਰਾਜ ਤੁਹਾਡੀ ਮਿਹਰ ਚਾਹੀਦੀ ਆ, ਬਸ ਸਿਰ ਤੇ ਹੱਥ ਰੱਖਿਓ, ਤੁਹਾਡੀ ਬਖਸ਼ਿਸ਼ ਹੋਏਗੀ, ਘੋੜੇ ਲੈ ਆਵਾਂਗਾ। ਉਹ ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋਵੇ ਪਿਆਰਾ, ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋਵੇ ਪਿਆਰਾ। ਮਹਾਰਾਜ ਮੇਰ ਦਾ ਮੇਰੇ ਸਿਰ ਤੇ ਹੱਥ ਰੱਖਿਓ, ਫਿਰ ਘੋੜੇ ਆ ਜਾਣਗੇ। ਬੜਾ ਔਖਾ ਕੰਮ ਹੈ ਭਾਈ, ਵੇਖ ਲੈ ਮਹਾਰਾਜ ਕਿਰਪਾ ਹੀ ਕਰਿਓ। ਆਗਿਆ ਲੈ ਕੇ ਲਾਹੌਰ ਗਿਆ, ਲਾਹੌਰ ਜਾ ਕੇ ਬਣ ਗਿਆ ਘਾਹੀ, ਪਾਟੇ ਪੁਰਾਣੇ ਕੱਪੜੇ ਪਾ ਲਏ, ਭੇਸ ਹੀ ਬਦਲ ਗਿਆ, ਪਤਾ ਹੀ ਨਾ ਲੱਗੇ, ਵਿਧੀ ਚੰਦ ਦਾ ਪਛਾਣ ਹੀ ਨਾ ਆਵੇ। ਬੜਾ ਹਰਾ ਹਰਾ ਘਾਹ ਵੱਢਿਆ ਕਰੇ, ਘਾਹ ਵੱਢ ਕੇ ਜਿੱਥੇ ਘਾਹੀ ਘਾਹ ਵੇਚਦੇ ਸੀ ਤਬੇਲੇ ਦੇ ਬਾਹਰ, ਇਹ ਵੀ ਘਾਹ ਲਾ ਲਿਆ ਕਰੇ ਜਾ ਕੇ। ਮੰਡੀ ਲੱਗਦੀ ਸੀ, ਸਾਰੇ ਘਾਹੀ ਘਾਹ ਲੈ ਆਏ, ਇਹਨੇ ਵੀ ਘਾਹ ਦੀ ਪੰਡ ਰੱਖੀ, ਪੰਡ ਬੜੀ ਵੱਡੀ ਸੀ, ਘਾਹ ਦੀ ਤਕੜਾ ਸੀ ਵਿਧੀ ਚੰਦ, ਘਾਹ ਵੀ ਸੋਹਣਾ। ਤੇ ਉਸ ਵੇਲੇ ਦਰੋਗਾ ਘਾਹ ਖਰੀਦਣ ਵਾਸਤੇ ਆਇਆ, ਸਾਰਿਆਂ ਨੂੰ ਆਖਿਆ, ਕਿਸੇ ਨੇ ਆਪਣੀ ਘਾਹ ਦਾ 1 ਰੁਪਇਆ ਮੰਗਿਆ, ਕਿਸੇ ਨੇ 2 ਰੁਪਏ ਦੀਆਂ 2 ਪੰਡਾਂ। ਇਹਦੀ ਪੰਡ ਵੀ 2 ਜਿੱਡੀ ਸੀ, ਕੱਲੀ ਕੋਈ 2 ਪੰਡਾਂ ਜਿੱਡੀ ਕੋਈ ਪੰਡ ਸੀ। ਤੇ ਜਦੋਂ ਇਹਨੇ 1 ਰੁਪਇਆ ਮੰਗਿਆ, ਉਸ ਵੇਲੇ ਉਹ ਦਰੋਗਾ ਖੁਸ਼ ਹੋ ਗਿਆ, ਕਹਿੰਦਾ ਘਾਹ ਵੀ ਸੋਹਣਾ ਤੇ ਰੇਟ ਵੀ ਘੱਟ। ਜਾ ਕਹਿੰਦਾ ਉਹ 2 ਘੋੜੇ ਨਵੇਂ ਲਿਆਂਦੇ ਨੇ, ਉਹਨਾਂ ਨੂੰ ਪਾਇਆ, ਘਾਹੀ ਆਪੇ ਪਾ ਕੇ ਆਉਂਦੇ ਸੀ। ਇਹਨੇ ਵੇਖਿਆ, ਇਹਨੇ ਫਿਰ ਉਹੀ ਘੋੜਿਆਂ ਦੇ ਪਹਿਲਾਂ ਤੇ ਦਰਸ਼ਨ ਕੀਤੇ ਵੀ ਮਹਾਰਾਜ ਦੇ ਘੋੜੇ ਇਹ ਨੇ, ਦਿਲਬਾਗ ਤੇ ਗੁਲਬਾਗ ਤਕੜੇ ਘੋੜੇ ਸੀ ਬੜੇ। ਇਹਨੇ ਘੋੜੇ ਵੇਖ ਕੇ ਨਾਲੇ ਤੇ ਘਾਹ ਪਾਇਆ, ਨਾਲੇ ਘੋੜਿਆਂ ਨੂੰ ਟੇਕਿਆ ਮੱਥਾ। ਜਦੋਂ ਘੋੜਿਆਂ ਨੂੰ ਮੱਥਾ ਟੇਕਿਆ ਤੇ ਉਹ ਸਾਰੇ ਕਹਿੰਦੇ ਨੇ ਮੱਥਾ ਕਿਉਂ ਟੇਕਣਾ ਹੈ? ਕਹਿੰਦਾ ਟੇਕਾਂ ਕਿਉਂ ਨਾ, ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਆਖੋ ਸਤਨਾਮ। ਉਹ ਕਹਿੰਦੇ ਵੀ ਵੇਖੋ ਕਿੰਨੀ ਸ਼ਰਧਾ ਬਾਦਸ਼ਾਹ ਤੇ, ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦਾ, ਨਾ ਤੇ ਲਿਆ ਨਾ ਸੱਚੇ ਪਾਤਸ਼ਾਹ ਦੇ ਘੋੜੇ ਨੇ। ਤੇ ਗੁਰਮੁਖੋ, ਉਹ ਦਰੋਗਾ ਕਹਿੰਦਾ ਘਾਈਆ ਘਾਹ ਬੜਾ ਸੋਹਣਾ ਲੈ ਕੇ ਆਉਣਾ, ਘੋੜੇ ਨਵੇਂ ਲਿਆਂਦੇ, ਤੂੰ ਇਹਨਾਂ ਨੂੰ ਘਾਹ ਪਾਇਆ ਕਰ, ਰੋਜ਼ ਪੈਸੇ ਦੇ ਦਿਆ ਕਰਾਂਗੇ ਤੈਨੂੰ। ਕਹਿੰਦਾ ਸਤ ਬਚਨ। ਉਹ ਘੋੜੇ ਵਾਸਤੇ ਰੋਜ਼ ਘਾਹ ਵੱਢ ਕੇ ਲਿਆਇਆ ਕਰੇ ਤੇ ਘੋੜਿਆਂ ਨੂੰ ਮੱਥਾ ਟੇਕੀ ਜਾਇਆ ਕਰੇ। ਵੇਖਣ ਵਾਲੇ ਕਹਿੰਦੇ ਬੜਾ ਸ਼ਰਧਾਲੂ ਆ ਬਈ, ਤੂੰ ਏਦਾਂ ਕਰ, ਇਹ ਦੋਵੇਂ ਘੋੜੇ ਸਾਂਭ ਵੀ ਤੂੰ ਲੈ, ਡਿਊਟੀ ਤੈਨੂੰ ਦੇ ਦਿੰਦੇ, ਤੂੰ ਇਹਨਾਂ ਦੀ ਪਰਵਰਿਸ਼ ਕਰ, ਚੰਗੀ ਤਰ੍ਹਾਂ ਸੰਭਾਲ ਕਰ ਇਹਨਾਂ ਦੀ। ਕਹਿੰਦੇ ਜੀ ਠੀਕ। ਬਿਧੀ ਚੰਦ ਨੂੰ ਵੀ ਇਹੀ ਚਾਹੀਦਾ ਸੀ। ਉਹ ਗੁਰਮੁਖੋ ਤਬੇਲੇ ਦੇ ਵਿੱਚ ਹੀ ਰਹਿਣ ਲੱਗ ਪਿਆ, ਘੋੜਿਆਂ ਨੂੰ ਬੜਾ ਖਰਖਰਾ ਫੇਰਿਆ ਕਰੇ, ਬੜੀ ਸਫਾਈ ਰੱਖਿਆ ਕਰੇ। ਇੱਕ ਵਾਰੀ ਬਾਦਸ਼ਾਹ ਆਇਆ ਤਬੇਲੇ ਚ, ਘੋੜਿਆਂ ਨੂੰ ਵੇਖ ਕੇ ਖੁਸ਼ ਹੋ ਗਿਆ, ਕਹਿੰਦਾ ਘੋੜੇ ਬੜੇ ਸੋਹਣੇ, ਬਾਕੀ ਸਫਾਈ ਬੜੀ ਹੈ। ਕਹਿੰਦੇ ਜੀ ਆ ਨਵਾਂ ਆਇਆ ਇੱਕ ਕਾਹੀ ਤੇ ਇਹ ਘੋੜਿਆਂ ਨੂੰ ਬੜਾ ਸਾਂਭ ਸਾਂਭ ਰੱਖਦਾ। ਉਹ ਕਹਿੰਦੇ ਬਈ ਬੱਲੇ ਬੜੀ ਸਫਾਈ ਰੱਖੀ ਹੈ ਤੇ ਆ ਲੈ ਫੜ ਤੈਨੂੰ ਇਨਾਮ ਦਿੰਦਾ। ਬਾਦਸ਼ਾਹ ਜਾਂਦਾ ਜਾਂਦਾ ਗੁਰਮੁਖੋ ਉਸ ਵੇਲੇ ਦਾ 100 ਰੁਪਇਆ ਇਨਾਮ ਦੇ ਗਏ, ਆ ਲੈ ਫੜ ਇਨਾਮ, ਬਈ ਤੂੰ ਬਹੁਤ ਘੋੜਿਆਂ ਨੂੰ ਸਾਂਭ ਕੇ ਰੱਖਣਾ। ਇਨਾਮ ਮਿਲ ਗਿਆ। ਸਾਰੇ ਨਾਲ ਦੇ ਆਖਣ ਲੱਗੇ ਜਿੰਨੇ ਸਿਪਾਹੀ ਸੀ, ਕਹਿੰਦੇ ਗੱਲ ਸੁਣ ਭਾਈ, ਤੈਨੂੰ ਇਨਾਮ ਮਿਲਿਆ ਤਕੜਾ ਤੇ ਸਾਨੂੰ ਵੀ ਕੁਝ ਖਵਾ ਪਿਆ। ਕਹਿੰਦਾ ਜੀ ਠੀਕ ਆ। ਗੁਰਮੁਖੋ ਫਿਰ ਇਹਨੇ ਸ਼ਰਾਬ ਮੰਗਵਾਈ ਉਸੇ ਪੈਸੇ ਦੀ, ਆਪ ਨੀ ਕਹਿੰਦਾ ਮੈਂ ਹੱਥ ਲਾਉਣਾ, ਆਪੇ ਲੈ ਆਓ, ਸਾਰੇ ਹੀ ਪੈਸੇ ਫੜਾ ਤੇ। ਵੀ ਇਹ ਮਾਇਆ ਮੈਂ ਕੀ ਕਰਨੀ, ਮਾਇਆ ਸਾਰੀ ਫੜਾ ਤੀ। ਉਹਨਾਂ ਨੇ ਗੁਰਮੁਖੋ ਲਿਆਂਦੀ ਵੀ ਜ਼ਿਆਦਾ, ਤੁਹਾਨੂੰ ਪਤਾ ਹੁਣ ਇਲੈਕਸ਼ਨ ਲੰਘ ਕੇ ਹਟਿਆ, ਜਦੋਂ ਫ੍ਰੀ ਦੀ ਮਿਲੀ ਹੋਵੇ ਫਿਰ ਪੀਂਦੇ ਵੀ ਬਹੁਤੀ। ਹੁਣ ਸਾਰਾ ਸਾਲ ਆ, ਹੁਣ 5-4 ਸਾਲ ਵੇਖਿਓ ਭਾਸ਼ਣ ਚੱਲਦੇ, ਸ਼ਰਾਬ ਕੱਢ ਦਿਓ ਜੀ, ਸ਼ਰਾਬ ਨੇ ਬੇੜਾ ਰੋੜਤਾ ਜੀ, ਸ਼ਰਾਬ ਜਿਹੜਾ ਨਸ਼ਿਆਂ ਨੇ ਇਹ ਜੀਵਨ ਬਰਬਾਦ ਕਰ ਦਿੱਤਾ ਜੀ, ਜਵਾਨੀਆਂ ਰੁੜ ਗਈਆਂ ਜੀ। ਪੰਜਵਾਂ ਦਰਿਆ, 5 ਦਰਿਆਵਾਂ ਦੀ ਧਰਤੀ ਸੀ ਪੰਜਾਬ, ਪੰਜਾਬ 5 ਆਬ 5 ਦਰਿਆਵਾਂ ਦੀ ਧਰਤੀ ਪੰਜਾਬ, ਪਰ ਇੱਥੇ 6ਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ। ਪਰ ਕੋਈ ਪੁੱਛਣ ਵਾਲਾ ਹੋਵੇ ਵੀ ਤੁਸੀਂ ਕਿਹੜਾ ਘੱਟ ਕੀਤੀ ਆ, ਪੱਠਾ ਤੇ ਬਹੁਤਾ ਤੁਸੀਂ ਭਾਇਆ, ਹੁਣ ਕਹਿੰਦੇ ਆ ਜੀ ਬੇੜਾ ਰੁੜ ਗਿਆ। ਗੁਰਮੁਖੋ ਵਿਰਲੇ ਹੀ ਕੋਈ ਗੁਰੂ ਦੇ ਪਿਆਰੇ ਹੋਣਗੇ ਜਿਹੜੇ ਆਖਣਗੇ, ਜਿਨ੍ਹਾਂ ਚ ਕੁਆਲਿਟੀ ਹੈ, ਸੱਚੇ ਪਾਤਸ਼ਾਹ ਦੀ ਮਿਹਰ, ਤੇ ਉਹ ਉਹਨਾਂ ਨੂੰ ਭਰੋਸਾ ਹੁੰਦਾ ਆਪਣੇ ਗੁਰੂ ਤੇ। ਨਹੀਂ ਤੇ ਨਸ਼ੇ ਅੱਜ ਕਿਵੇਂ ਵੰਡੇ ਜਾਂਦੇ ਨੇ ਸਾਨੂੰ ਸਭ ਨੂੰ ਪਤਾ। ਰਾਜਨੀਤੀ ਪੈਰ ਦੀ ਜੁੱਤੀ ਆ ਤੇ ਧਰਮ ਆ ਸਿਰ ਦਾ ਤਾਜ, ਰਾਜਨੀਤੀ ਅੰਗ ਹੈ ਇੱਕ। 6ਵੇਂ ਪਾਤਸ਼ਾਹ ਨੇ ਰਾਜਨੀਤੀ ਨੂੰ ਨਾਲ ਲਿਆ ਹੈ ਜ਼ਰੂਰ, ਅਕਾਲ ਤਖਤ ਦੀ ਸਿਰਜਣਾ ਕੀਤੀ, ਪਰ ਗੁਰਮੁਖੋ ਇਹੋ ਜਿਹੀ ਰਾਜਨੀਤੀ ਨਹੀਂ ਸੀ। ਮਰਦ ਨੇ ਕਿਹਾ ਜਿਹੋ ਜਿਹੀ ਅੱਜ ਰਾਜਨੀਤੀ ਬਣ ਚੁੱਕੀ ਹੈ। ਬਾਕੀ ਸਾਨੂੰ ਲੋੜਾਂ ਹੁੰਦੀਆਂ ਨੇ ਪਤਾ ਤੇ ਸਾਨੂੰ ਵੀ ਸਾਰਾ ਹੁੰਦਾ, ਪਿੱਛੇ ਖੜਿਆਂ ਨੂੰ ਜਾਂ ਹਾਰ ਪਾਉਣ ਲੱਗਿਆਂ ਨੂੰ ਵੀ ਇਹਨਾਂ ਦੇ ਭਾਸ਼ਣਾਂ ਵਿੱਚ ਸੱਚ ਕਿੰਨਾ ਕੁ। ਪਰ ਫਿਰ ਕੰਮ ਲੈਣਾ ਹੁੰਦਾ, ਫਿਰ ਨਾਲ ਜਿੰਦਾਬਾਦ ਮੁਰਦਾਬਾਦ ਕਰੀ ਜਾਈਦਾ, ਕਰਦੇ ਹੀ ਨੇ ਸਾਰੇ। ਤੇ ਕਹਿਣਗੇ ਜੀ ਸਰਦਾ ਨੀ ਜੀ, MLA ਬਿਨਾਂ ਨੀ ਸਰਦਾ, ਮੰਤਰੀ ਬਿਨਾਂ ਨੀ, ਚਲੋ ਠੀਕ ਹੈ, ਪਰ ਇਹ ਚੰਗੀ ਗੱਲ ਨਹੀਂ। ਕੋਈ ਜਿਹੜੇ ਆਗੂ ਨੇ ਇਹ ਵੀ ਇੱਕ ਧਰਮ ਦਾ ਅੰਗ ਨੇ, ਸਾਡੇ ਜਿਹੜੇ ਲੀਡਰ ਨੇ ਉਹ ਵੀ ਧਰਮ ਦੇ 4 ਅੰਗ ਨੇ, ਉਹਨਾਂ ਚੋਂ ਇੱਕ ਅੰਗ ਹੈ, ਪ੍ਰਚਾਰਕ ਇੱਕ ਅੰਗ ਨੇ, ਗ੍ਰੰਥੀ ਇੱਕ ਅੰਗ ਨੇ, ਗੁਰਦੁਆਰੇ ਦੇ ਪ੍ਰਬੰਧਕ ਇੱਕ ਅੰਗ ਨੇ, ਤੇ ਰਾਜੇ ਵੀ ਇੱਕ ਅੰਗ ਹੁੰਦੇ ਨੇ ਧਰਮ ਦਾ। ਧਰਮ ਦਾ 4ਵਾਂ ਪੈਰ ਆ ਇਹ। ਤੇ ਇਹ ਜੇ ਗੁਰਮੁਖੋ ਨਸ਼ੇ ਵੰਡ ਵੰਡ ਕੇ, ਫਿਰ ਪਤਾ ਨੀ ਕਿੰਨੇ ਨੌਜਵਾਨ ਨੇ ਜਿਹੜੇ ਨਹੀਂ ਖਾਣ ਵਾਲੇ, ਉਹ ਲੱਗ ਪੈਂਦੇ ਨੇ ਖਾਣ, ਮੁੜ ਕੇ ਉਹਨਾਂ ਨੂੰ ਸ਼ਰਾਬਾਂ ਮਿਲਦੀਆਂ ਨੀ, ਅਗਲੇ ਦਿਨ ਹੀ ਨੀ ਮਿਲਦੀਆਂ, ਜਿੱਦਣ ਵੋਟਾਂ ਪੈ ਗਈਆਂ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ, ਬਾਅਦ ਚ ਫਿਰ ਆਪਣਾ ਘਰ ਬਰਬਾਦ ਕਰਦੇ। ਫ੍ਰੀ ਦੀ ਮਿਲੀ ਹੋਵੇ, ਬਹੁਤੀ ਪੀਂਦੇ ਆ ਲੋਕ, ਉੱਥੇ ਮਿਲੀ ਸੀ ਫ੍ਰੀ ਦੀ, ਸਾਰੀ ਸਾਰਾ ਪੈਸਾ ਦੇ ਦਿੱਤਾ ਇਹਨੇ, ਉਹ ਸ਼ਰਾਬ ਲਿਆਏ ਫ੍ਰੀ ਦੀ ਪੀਤੀ, ਫਿਰ ਉਹਨਾਂ ਨੇ ਬੜੀ ਪੀ ਲਈ ਜ਼ਿਆਦਾ। ਦਰੋਗਾ ਵੀ ਗੁਰਮੁਖੋ ਬਹੁਤ ਰੱਜ ਗਿਆ, ਤੇ ਬਿਧੀ ਚੰਦ ਨੇ ਕਈ ਦਿਨ ਪਹਿਲਾਂ ਉਹ ਕਹਿੰਦਾ ਜੀ ਇਹ ਘੋੜੇ ਤੇ ਬੜੇ ਸੋਹਣੇ ਨੇ, ਇਹਨਾਂ ਦੇ ਪਾਉਣ ਵਾਸਤੇ ਕਾਠੀਆਂ ਨੀ ਕੋਈ? ਕਹਿੰਦੇ ਹੈਗੀਆਂ ਕਾਠੀਆਂ, ਕਿੱਥੇ ਨੇ? ਤੇ ਤੈਨੂੰ ਦਰਸ਼ਨ ਕਰਾਉਣੇ। ਉਹਨੇ ਚਾਬੀ ਜਿੱਥੋਂ ਲਈ ਇਹਨੇ ਵੇਖ ਲਈ ਚਾਬੀ ਕਿੱਥੋਂ। ਉਦੋਂ ਬਾਅਦ ਅੰਦਰ ਜਦੋਂ ਘੋੜਿਆਂ ਦੀਆਂ ਕਾਠੀਆਂ ਵਿਖਾਈਆਂ ਤੇ ਹੀਰੇ ਜੜੇ ਹੋਏ ਕਾਠੀਆਂ, ਇਹ ਬਾਦਸ਼ਾਹ ਦੇ ਘੋੜਿਆਂ ਦੀਆਂ ਕਾਠੀਆਂ ਨੇ। ਬਿਧੀ ਚੰਦ ਕਹਿੰਦਾ ਰੋਡ ਨੇ, ਰੋਡ ਚੁੱਭਦੇ ਨੀ ਹੋਣਗੇ ਬਾਦਸ਼ਾਹ। ਕਹਿੰਦੇ ਕਿੱਡਾ ਭੋਲਾ ਬੰਦਾ, ਲੈ ਇਹਨੂੰ ਇਹ ਨੀ ਪਤਾ ਵੀ ਇਹ ਹੀਰੇ ਨੇ ਰੋੜ ਨਹੀਂ, ਪਰ ਉਹਨੂੰ ਤੇ ਬਹੁਤੀ ਪਰਖ ਸੀ, ਉਹ ਜਾਣ ਕੇ ਭੋਲਾ ਬਣਿਆ ਹੋਇਆ ਸੀ। ਇਹ ਰੋੜ ਨੇ, ਚੁੱਭਦੇ ਨੀ ਹੋਣੇ, ਏਦਾਂ ਜਾਣ ਬੁੱਝ ਕੇ ਕਰੀ ਗਈ, ਭੋਲਾ ਬਣ ਗਿਆ ਭਲਾ ਮਾਨਸ। ਤੇ ਸਤ ਸੰਗਤ ਜੀ, ਹੁਣ ਇਹਨੂੰ ਪਤਾ ਸੀ ਸਾਰੇ ਰੱਜ ਗਏ ਸ਼ਰਾਬ ਨਾਲ ਸਮੇਤ ਦਰੋਗਾ। ਇਹਨੇ ਫਿਰ ਕੱਲੇ ਕੱਲੇ ਨੂੰ ਖਿੱਚ ਖਿੱਚ ਕੇ ਅੰਦਰ ਕੀਤਾ, ਬਾਹਰੋਂ ਜਿੱਥੇ ਕੋਈ ਪਿਆ ਸੀ ਲਿਆ ਲਿਆ ਕੇ ਅੰਦਰ ਬੰਦ ਕਰਤੇ, ਬਾਹਰੋਂ ਲਾ ਤਾ ਜਿੰਦਾ, ਚਾਬੀ ਜੇਬ ਚ ਪਾ ਲਈ। ਫਿਰ ਇੱਕ ਘੋੜਾ ਖੋਲਿਆ, ਘੋੜੇ ਤੇ ਕਾਠੀ ਪਾਈ, ਘੋੜੇ ਨੂੰ ਚਾਰ ਛਪੇਰੇ ਘੁਮਾਇਆ, ਜਿੱਥੇ ਤਬੇਲਾ ਸੀ ਤਬੇਲੇ ਦੇ ਨਾਲ ਰਾਵੀ ਦਰਿਆ ਵਗਦਾ ਸੀ। ਇੱਕ ਪਾਸੇ ਪਹਿਰੇ ਸਖਤ ਸੀ ਬਾਹਰ, ਪਰ ਪਿਛਲੇ ਪਾਸੇ ਦਰਿਆ ਸੀ ਤੇ ਦਰਿਆ ਵਿੱਚੋਂ ਕੋਈ ਘੋੜਾ ਲਿਜਾ ਨਹੀਂ ਸੀ ਸਕਦਾ। ਬਿਧੀ ਚੰਦ ਨੂੰ ਪਤਾ ਸੀ ਵੀ ਇਹ ਘੋੜੇ ਬੜੇ ਫੁਰਤੀਲੇ ਨੇ ਤੇ ਭਾਈ ਬਿਧੀ ਚੰਦ ਨੇ ਘੋੜੇ ਉੱਪਰ ਚਾੜ ਲਏ ਸੀ ਛੱਤ ਤੇ। ਉਹ ਇਸ ਤਰ੍ਹਾਂ ਦੇ ਉੱਥੇ ਸਾਧਨ ਬਣੇ ਹੋਏ ਸਨ। ਗੁਰਮੁਖੋ ਘੋੜੇ ਨੂੰ ਉੱਪਰ ਲਿਜਾ ਕੇ ਜਿਵੇਂ ਇਤਿਹਾਸ ਵਿੱਚ ਲਿਖਿਆ, ਪੰਜ ਸੱਤ ਗੇੜੇ ਪਹਿਲਾਂ ਵਿਹੜੇ ਵਿੱਚ ਕਢਾਏ, ਫਿਰ ਘੋੜੇ ਨੂੰ ਉੱਪਰ ਲਿਜਾ ਕੇ ਮਾਰੀ ਅੱਡੀ ਤੇ ਦਰਿਆ ਵਿੱਚ ਘੋੜਾ ਚੱਲਿਆ। ਜਿਉਂ ਹੀ ਘੋੜਾ ਦਰਿਆ ਵਿੱਚ ਗਿਆ, ਇੱਕਦਮ ਪਾਣੀ 'ਚ ਥੱਲੇ ਚੱਲਿਆ ਗਿਆ, ਬਾਅਦ 'ਚ ਘੋੜਾ ਉੱਪਰ ਆ ਗਿਆ ਤੇ ਘੋੜੇ ਨੂੰ ਲੈ ਕੇ ਮੰਜਲਾਂ ਮਾਰਦਾ ਹੋਇਆ ਭਾਈ ਬਿਧੀ ਚੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ। ਸੱਚੇ ਪਾਤਸ਼ਾਹ ਵੇਖ ਕੇ ਘੋੜੇ ਨੂੰ ਬੜੇ ਖੁਸ਼ ਹੋਏ, ਥਾਪੜਾ ਦਿੱਤਾ, ਪਿਆਰ ਕੀਤਾ। ਦਿਨ ਦੋ ਨਹੀਂ ਲੰਘੇ ਤੇ ਘੋੜਾ ਸੀ ਜਿਹੜਾ ਉਹ ਪੱਠੇ ਨਾ ਖਾਵੇ, ਉਹ ਖੁਰਾਕ ਨਾ ਖਾਵੇ ਕੋਈ। ਭਾਈ ਜੇਠਾ ਸੇਵਾਦਾਰ ਸੀ, ਉਹਨੇ ਆ ਕੇ ਆਖਿਆ, ਮਹਾਰਾਜ ਘੋੜਾ ਕੁਝ ਨਹੀਂ ਖਾਂਦਾ। ਸੱਚੇ ਪਾਤਸ਼ਾਹ ਘੋੜੇ ਕੋਲ ਗਏ, ਉਹਦੀਆਂ ਅੱਖਾਂ 'ਚ ਪਾਣੀ। ਮਹਾਰਾਜ ਆਖਣ ਲੱਗੇ, ਭਾਈ ਇਹਦਾ ਦੂਜੇ ਬਿਨਾਂ ਜੀ ਨਹੀਂ ਲੱਗਦਾ। ਬਿਧੀ ਚੰਦਾ, ਜਾਂ ਤੇ ਭਾਈ ਇਹਨੂੰ ਉੱਥੇ ਛੱਡਿਆ ਉਹਦੇ ਕੋਲ ਹੀ, ਤੇ ਜਾਂ ਫਿਰ ਉਹਨੂੰ ਵੀ ਲੈ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਆ, ਜਾਂ ਤੇ ਛੱਡਿਆ ਜਾਂ ਫਿਰ ਉਹਨੂੰ ਵੀ ਲੈ ਕੇ ਆ। ਕਹਿੰਦਾ ਜੀ ਸਤ ਬਚਨ। ਗੁਰਮੁਖੋ ਭਾਈ ਬਿਧੀ ਚੰਦ ਅੱਜ ਫੇਰ ਜਾਨ ਤਲੀ ਤੇ ਧਰ ਕੇ ਤੁਰਿਆ। ਕਹਿੰਦਾ ਮਹਾਰਾਜ ਇਹਨੂੰ ਤੇ ਨਹੀਂ ਮੋੜਨਾ, ਆਪਾਂ ਉਹੀ ਲੈ ਕੇ ਆਵਾਂਗੇ। ਸਤਿਗੁਰੂ ਕਹਿੰਦੇ, ਪਹਿਲਾਂ ਤੇ ਕੰਮ ਸੀ ਸੌਖਾ, ਹੁਣ ਹਰ ਪਾਸੇ ਬੜੀ ਚੌਕਸੀ ਵਰਤੀ ਜਾ ਰਹੀ ਹੈ, ਪਹਿਰੇ ਬਹੁਤ ਸਖਤ ਹੋ ਗਏ ਆ। ਮਹਾਰਾਜ ਆਖਣ ਬਿਧੀ ਚੰਦ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਆਪਣੇ ਆਪ ਉੱਤੇ ਤੇ ਮਾਨ ਨਹੀਂ, ਮੈਨੂੰ ਆਪਣੇ ਆਪ ਉੱਤੇ ਤੇ ਭਰੋਸਾ ਨਹੀਂ, ਪਰ ਮੈਨੂੰ ਆਪਣੇ ਗੁਰੂ ਤੇ ਭਰੋਸਾ ਵੀ ਤੁਸੀਂ ਮਿਹਰ ਕਰੋਗੇ। ਸੱਚੇ ਪਾਤਸ਼ਾਹ ਤੁਸੀਂ ਮੇਰੇ ਵੱਲੋਂ ਦੁਕਾਲੰਗ ਪ੍ਰਨਾਸੀ, ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਪੂਤੇ। ਮਹਾਰਾਜ ਤੁਸੀਂ ਮੇਰੇ ਅੰਗ ਸੰਗੋ, ਅੰਗ ਸੰਗ ਹੀ ਰਹਿਣਾ ਤੇ ਮਹਾਰਾਜ ਆਪੇ ਕਿਰਪਾ ਹੋ ਜਾਣੀ। ਆਗਿਆ ਲੈ ਕੇ ਭਾਈ ਬਿਧੀ ਚੰਦ ਦੂਸਰਾ ਘੋੜਾ ਲੈਣ ਵਾਸਤੇ ਚੱਲਿਆ। ਗੁਰਮੁਖੋ ਭਰੋਸਾ ਹੋਣਾ ਚਾਹੀਦਾ। ਛੋਟੇ ਜੇ ਕੱਦ ਦਾ ਬਹੁ ਰੂਪੀਆ ਸੀ ਭਾਈ ਬਚਿੱਤਰ ਸਿੰਘ, ਬਹੁ ਰੂਪੀਆ ਕਹਿੰਦੇ ਸੀ ਸਾਰੇ, ਕਈ ਕਈ ਭੇਸ ਬਦਲਦਾ ਸੀ ਦਿਨ ਵਿੱਚ। ਤੇ ਜਦੋਂ ਗੁਰਮੁਖੋ ਹਾਥੀ ਆਉਂਦੇ ਦਾ ਪਤਾ ਲੱਗਿਆ ਨਾ ਗੁਰੂ ਗੋਬਿੰਦ ਸਿੰਘ ਨੂੰ, ਸੱਚੇ ਪਾਤਸ਼ਾਹ ਸਵੇਰੇ ਹਾਥੀ ਨੂੰ ਸ਼ਰਾਬ ਪਿਆ ਕੇ ਹਾਥੀ ਨੂੰ ਲੈ ਕੇ ਆਉਣਗੇ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨੀ, ਸਾਡੇ ਕੋਲ ਵੀ ਹਾਥੀ ਹੈਗਾ, ਵੇਖੋ ਕਿੱਡਾ ਤਕੜਾ ਦੁਨੀ ਚੰਦ। ਇਹ ਕਦੇ ਕਿਸੇ ਨੂੰ ਕਹਿੰਦਾ ਮੇਰੇ ਨਾਲ ਘੁਲਣਾ, ਕਦੇ ਕਿਸੇ ਨੂੰ ਕਹਿੰਦਾ ਤੇ ਹੁਣੇ ਹਾਥੀ ਨਾਲ ਘੋਲ ਕਰਾਵਾਂਗੇ। ਉਹ ਦੁਨੀ ਚੰਦ ਜਿਹੜਾ ਸੀ ਉੱਥੇ ਤੇ ਉਹਨੇ ਹਾਂ ਕਹਿਤੀ, ਪਰ ਬਾਅਦ ਚ ਕਦੇ ਕਿਸੇ ਤੰਬੂ ਚ ਕਦੇ ਕਿਸੇ ਤੰਬੂ ਚ ਮੈਨੂੰ ਬਚਾ ਦਿਓ, ਕਿੱਥੇ ਹਾਥੀ ਕਿੱਥੇ ਮੈਂ। ਤੇ ਰਾਤ ਵੇਲੇ ਗੁਰਮੁਖੋ ਕੰਧ ਟੱਪ ਕੇ ਲੱਗਿਆ ਭੱਜਣ, ਡਿੱਗਦੇ ਦੀ ਲੱਤ ਟੁੱਟ ਗਈ, ਘਰ ਜਾਂਦੇ ਤੱਕ ਮੌਤ ਹੋ ਗਈ ਸੀ। ਸਵੇਰ ਹੋਈ, ਮਹਾਰਾਜ ਹਾਥੀ ਆ ਰਿਹਾ। ਸੱਚੇ ਪਾਤਸ਼ਾਹ ਕਹਿੰਦੇ, ਸਾਡੇ ਵਾਲਾ ਹਾਥੀ ਕਿੱਥੇ ਆ? ਕਹਿੰਦੇ ਮਹਾਰਾਜ ਰਾਤ ਦਾ ਭੱਜ ਗਿਆ। ਮਹਾਰਾਜ ਆਖਣ ਲੱਗੇ, ਹਾਥੀ ਦਾ ਮੁਕਾਬਲਾ ਜੇ ਹਾਥੀ ਨਹੀਂ ਨਾ ਕਰ ਸਕਿਆ ਤੇ ਸ਼ੇਰ ਦਾ ਦਿਲ ਤਕੜਾ ਹੁੰਦਾ, ਹੁਣ ਸ਼ੇਰ ਕਰੂ। ਮਹਾਰਾਜ ਸ਼ੇਰ ਕਿਹੜਾ ਹੈ? ਮਹਾਰਾਜ ਕਹਿੰਦੇ, ਉੱਠੋ ਭਾਈ, ਤੁਹਾਡੇ ਚ ਸਾਰਿਆਂ ਨੇ ਨੀਵੀਆਂ ਪੜ ਲਈਆਂ, ਗੋਡਿਆਂ ਚ ਸਿਰ ਦੇ ਲੈ, ਹਾਥੀ ਦਾ ਮੁਕਾਬਲਾ ਇਕੱਲੇ ਨੇ ਕਰਨਾ, ਕਰੇ ਕੌਣ? ਬਚਿੱਤਰ ਸਿੰਘ ਉੱਠ ਕੇ ਖੜਾ ਹੋ ਗਿਆ, ਨਾਲ ਦੇ ਚੋਲਾ ਫੜ ਕੇ ਖਿੱਚਦੇ, ਕਹਿੰਦੇ ਬਹਿ ਜਾ ਆਪਣੇ ਅੱਲ ਵੇਖ, ਤੂੰ ਹਾਥੀ ਦਾ ਮੁਕਾਬਲਾ ਕਿਵੇਂ ਕਰੇਗਾ? ਭਾਈ ਬਿਧੀ ਚੰਦ ਖਲੋ ਗਿਆ, ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ। ਮਹਾਰਾਜ ਨੇ ਥਾਪੜਾ ਦੇ ਕੇ, ਬਿਧੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਇੱਕੋ ਮੰਗ ਹੈ ਮੇਰੀ। ਮਹਾਰਾਜ ਕਹਿੰਦੇ ਕੀ? ਬਸ ਥਾਪੜਾ ਦੇ ਕੇ ਤੋਰੋ, ਤੁਸੀਂ ਥਾਪੜਾ ਦੇ ਕੇ ਤੋਰੋ, ਇੱਕ ਹਾਥੀ ਕੀ ਭਾਵੇਂ ਦਸ ਆ ਜਾ। ਜਦੋਂ ਭਾਈ ਬਚਿੱਤਰ ਸਿੰਘ ਤੁਰਨ ਲੱਗਿਆ ਸੀ, ਨਾਲ ਦੇ ਸਾਥੀ ਕਹਿੰਦੇ ਸੀ, ਬਚਿੱਤਰ ਸਿਆ ਆ ਜਾ ਫਿਰ, ਜਾਂਦੀ ਵਾਰੀ ਮਿਲ ਲੈ, ਸਾਨੂੰ ਪਤਾ ਮੁੜਨਾ ਤੇ ਤੂੰ ਹੈ ਨਹੀਂ, ਹੁਣ ਨਹੀਂ ਮੁੜ ਕੇ ਆਉਂਦਾ ਤੂੰ, ਕਿੱਥੇ ਹਾਥੀ ਕਿੱਥੇ ਤੂੰ? ਭਾਈ ਬਚਿੱਤਰ ਸਿੰਘ ਕਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਆ, ਜੇ ਸਿੱਖੋ ਰੋਜ਼ ਪੜ੍ਹਦੇ ਹੋ, ਇਹਦੇ ਤੇ ਭਰੋਸਾ ਵੀ ਕਰਨਾ ਚਾਹੀਦਾ ਵੀ ਸਤਿਗੁਰੂ ਸਦਾ ਅੰਗ ਸੰਗੇ ਅਭੰਗੰਗ ਬਿਪੂਤੇ, ਗੁਰੂ ਅੰਗ ਸੰਗ ਵਸਦਾ ਹਮੇਸ਼ਾ ਆਪਣੇ ਸਿੱਖ ਦੇ। ਫਿਰ ਗੁਰਮੁਖੋ ਥਾਪੜਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਭਾਈ ਬਚਿੱਤਰ ਸਿੰਘ ਉਹਨੇ ਜਾ ਕੇ ਹਾਥੀ ਨਾਲ ਮੱਥਾ ਲਾਇਆ ਸੀ ਤੁਹਾਨੂੰ ਪਤਾ ਘੋੜਾ ਦੁੜਾਇਆ ਤੁਰਕ ਕਹਿੰਦੇ ਚੱਜ ਦਾ ਸਿੰਘ ਭੇਜ ਦਿੰਦੇ ਆਹ ਕੀ ਭੇਜਿਆ ਮਹਾਰਾਜ ਨੇ ਉਹਨਾਂ ਨੇ ਪਰਵਾਹ ਹੀ ਨਾ ਕੀਤੀ ਆਪੇ ਹੀ ਲਤਾੜਿਆ ਜਾਊ ਪਰ ਭਾਈ ਬਚਿੱਤਰ ਸਿੰਘ ਬੜਾ ਫੁਰਤੀਲਾ ਸੀ ਇਹਨੇ ਘੋੜੇ ਨੂੰ ਮਾਰੀ ਅੱਡੀ ਘੋੜੇ ਨੇ ਅਗਲੇ ਪੌੜ ਹਾਥੀ ਦੇ ਮੱਥੇ ਚ ਟਕਾ ਲਏ ਸੱਤ ਤਵੇ ਬੰਨੇ ਸੀ ਹਾਥੀ ਦੇ ਮੱਥੇ ਤੇ ਵੀ ਕੰਧ ਤੋੜੇਗਾ ਜਾਂ ਦਰਵਾਜ਼ਾ ਭੰਨੇਗਾ ਅਸੀਂ ਅੰਦਰ ਵੜ ਜਾਵਾਂਗੇ ਸਾਰੇ ਸੱਤ ਤਵੇ ਸੀ ਤੇ ਜਦੋਂ ਗੁਰਮੁਖੋ ਹਾਥੀ ਦੇ ਮੱਥੇ ਦੇ ਵਿੱਚ ਘੋੜੇ ਨੇ ਪੌੜ ਟਕਾ ਲਏ ਭਾਈ ਬਚਿੱਤਰ ਸਿੰਘ ਦੇ ਹੱਥ ਵਿੱਚ ਵੱਡੀ ਸਾਰੀ ਨਾਗਨੀ ਸੀ ਆਨੰਦਪੁਰ ਸਾਹਿਬ ਪਈ ਆ ਉਹਦੇ ਦਰਸ਼ਨ ਕਰਿਓ ਹੱਥ ਵਿੱਚ ਸੀ ਨਾਗਨੀ ਤੇ ਸਾਰਾ ਜ਼ੋਰ ਲਾ ਕੇ ਮਰਨ ਨੂੰ ਕਰਕੇ ਜਾਦ ਨਾਗਨੀ ਮਾਰੀ ਸੱਤ ਤਵਿਆਂ ਨੂੰ ਚੀਰ ਦੀ ਨਾਗਨੀ ਹਾਥੀ ਦੇ ਮੱਥੇ 'ਚ ਜਾ ਵੱਜੀ ਚੀਕਾ ਮਾਰਦਾ ਹਾਥੀ ਪਿੱਛੇ ਨੂੰ ਮੁੜ ਗਿਆ ਉਹਨਾਂ ਦੀਆਂ ਫੌਜਾਂ ਨੂੰ ਮਿੱਧਦਾ ਜਾ ਰਿਹਾ ਪਤਾ ਨੀ ਕਿੰਨੀ ਕੁ ਫੌਜ ਉਸ ਹਾਥੀ ਨੇ ਖਤਮ ਕਰ ਦਿੱਤੀ ਭਾਈ ਬਚਿੱਤਰ ਸਿੰਘ ਜਕਾਰੇ ਲਾਉਂਦਾ ਮੁੜ ਕੇ ਆ ਗਿਆ ਕਹਿੰਦੇ ਬਚਿੱਤਰ ਸਿੰਘ ਤੂੰ ਮੁੜ ਕੇ ਆ ਗਿਆ ਆਖਣ ਲੱਗਾ ਹਾਥੀ ਮੇਰਾ ਸੀ ਜ਼ੋਰ ਲਾਉਣ ਵਾਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਨ ਮੈਨੂੰ ਤੇ ਪਤਾ ਹੀ ਨੀ ਲੱਗਿਆ ਕਿ ਹਾਥੀ ਦਾ ਮੁਕਾਬਲਾ ਹੋਇਆ ਕਿਵੇਂ ਕਿਉਂਕਿ ਅਸਲ ਵਿੱਚ ਗੁਰਮੁਖੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਆਪਣੇ ਸੇਵਕਾਂ ਨੂੰ ਵਡਿਆਈ ਬਖਸ਼ਦੇ ਨੇ ਪਰ ਭਰੋਸਾ ਰੱਖਣ ਵਾਲੇ ਗੁਰਸਿੱਖ ਹੋਣ ਸਾਡੇ ਵਾਂਗੂ ਨਹੀਂ ਸਾਡੀ ਸ਼ਰਧਾ ਭਾਵਨਾ ਨਹੀਂ ਗੁਰਮੁਖੋ ਅਰਦਾਸਾਂ ਕਰਾਈ ਜਾਂਦੇ ਹਾਂ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਿਹੜੇ ਪਿਆਰ ਵਾਲੇ ਨੂੰ ਇੱਕ ਦਰ ਤੇ ਭਰੋਸਾ ਰੱਖਦੇ ਨੇ ਇੱਕ ਥਾਂ ਤੇ ਵਿਸ਼ਵਾਸ ਰੱਖਦੇ ਨੇ ਕਬੀਰ ਡਗਮਾ ਕਿਆ ਕਰਹਿ ਕਹਾਂ ਡਲਾਵੈ ਜੀਓ ਸਰਵ ਸੂਕੋ ਨਾਇਕੋ ਰਾਮ ਨਾਮ ਰਸ ਪੀਓ ਇੱਕ ਜਗ੍ਹਾ ਭਰੋਸਾ ਰੱਖਣਾ ਚਾਹੀਦਾ ਦਰ ਦਰ ਤੇ ਭਟਕਣ ਵਾਲੇ ਅੱਗੇ ਵੀ ਭਟਕਦੇ ਫਿਰਦੇ ਰਹਿੰਦੇ ਆ ਬਿਧੀ ਚੰਦ ਕਹਿੰਦਾ ਮਹਾਰਾਜ ਸਿਰ ਤੇ ਹੱਥ ਰੱਖਣਾ ਮਿਹਰ ਕਰਨੀ ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਬਖਸ਼ਿਸ਼ ਕਰਿਓ ਗੁਰਮੁਖੋ ਦੂਜੀ ਵਾਰੀ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਤੋਂ ਥਾਪੜਾ ਲੈ ਕੇ ਭਾਈ ਬਿਧੀ ਚੰਦ ਚੱਲਿਆ ਚੱਲਦਾ ਚੱਲਦਾ ਫਿਰ ਜਦੋਂ ਲਾਹੌਰ ਪਹੁੰਚਿਆ ਇਹਨੇ ਵਾਲ ਸਿੱਟ ਲਏ ਪਿੱਛੇ ਨੂੰ ਖੋਲ ਕੇ ਇੱਕ ਚੋਲਾ ਪਾ ਲਿਆ ਗਿੱਟਿਆਂ ਤੱਕ ਦੂਜਾ ਪਾ ਲਿਆ ਗੁਰਮੁਖੋ ਉਦੂ ਥੋੜਾ ਜਿਹਾ ਉੱਪਰ ਤੀਜਾ ਉਦੂ ਉੱਚਾ ਸੀ ਥੋੜਾ ਜਿਹਾ ਗੋਡਿਆਂ ਤੱਕ ਤਿੰਨ ਚੋਲੇ ਪਾਏ ਲੰਬੇ ਕੇਸ ਪਿੱਛੇ ਨੂੰ ਸੁੱਟੇ ਹੱਥ ਵਿੱਚ ਤਸਬੀ ਮਾਲਾ ਫੜ ਲਈ ਹੱਥ ਵਿੱਚ ਮਾਲਾ ਕੇਸ ਪਿੱਛੇ ਨੂੰ ਹੱਥ ਵਿੱਚ ਇੱਕ ਛੱਟੀ ਵੀ ਫੜ ਲਈ ਤੇ ਰੌਲਾ ਪਾਉਂਦਾ ਫਿਰੇ ਗਲੀਆਂ ਦੇ ਵਿੱਚ ਕਿਸੇ ਦੀ ਕੋਈ ਚੀਜ਼ ਗਵਾਚੀ ਹੈ ਪੁੱਛ ਲਓ ਕਿਹਦਾ ਕੋਈ ਸਮਾਨ ਗਵਾਚਿਆ ਹੋਵੇ ਪੁੱਛ ਲਓ ਕਿਹਦਾ ਬੱਚਾ ਬਿਮਾਰ ਹੋਵੇ ਪੁੱਛ ਲਓ ਏਦਾਂ ਜਿਵੇਂ ਸਾਡੇ ਇਹ ਹਿੰਦੂ ਘਰਾਣਿਆਂ ਵਿੱਚ ਲੋਕ ਆਖਣਗੇ ਪੰਡਿਤ ਹੱਥ ਵਿਖਾਉਣਾ ਹੈ ਜੀ ਜਾਂ ਕੋਈ ਏਦਾਂ ਪੁੱਛਦੇ ਤੇ ਸਾਧ ਸੰਗਤ ਇਸਲਾਮ ਧਰਮ ਵਾਲੇ ਉਹਨੂੰ ਨਜੂਮੀਆਂ ਕਹਿੰਦੇ ਨੇ ਤੇ ਸਿੱਖਾਂ 'ਚ ਤੇ ਹੈ ਨਹੀਂ ਸੀ ਪਰ ਸਾਡੇ ਵੀ ਪਿਆਦਾ ਹੋ ਗਏ ਨੇ ਜਿਹਨਾਂ ਨੂੰ ਸਿਆਣੇ ਕਹਿੰਦੇ ਉਹ ਆਖੋ ਸਪਨਾ ਸਿੱਖਾਂ 'ਚ ਤੇ ਹੈ ਨਹੀਂ ਸੀ ਇਹ ਮਰਿਆਦਾ ਕਿਉਂਕਿ ਸਿੱਖ ਨੂੰ ਤੇ ਹੁਕਮ ਸੀ ਵੀ ਜੇ ਤੈਨੂੰ ਕੋਈ ਦੁੱਖ ਸੁੱਖ ਹੈ ਤੂੰ ਗੁਰੂ ਦਾ ਹੁਕਮ ਪੁੱਛ ਕੀ ਹੁਕਮਨਾਮਾ ਲਓ ਭਾਈ ਜੀ ਨੂੰ ਆਖੋ ਭਾਈ ਸਾਹਿਬ ਜੀ ਗ੍ਰੰਥੀ ਸਿੰਘ ਨੂੰ ਵੀ ਬੇਨਤੀ ਕਰੋ ਆਹ ਦੁੱਖ ਆ ਤੇ ਉਹਦੇ ਵਾਸਤੇ ਫਿਰ ਹੁਕਮਨਾਮਾ ਗੁਰੂ ਕਾ ਜਿਹੜਾ ਸੀ ਉਹੀ ਸਿੱਖ ਵਾਸਤੇ ਹੁਕਮ ਸੀ ਬਸ ਹੋਰ ਕਿਸੇ ਸਿਆਣੇ ਨੂੰ ਪੁੱਛਣ ਦੀ ਲੋੜ ਨਹੀਂ ਭਾਈ ਇਹ ਵਹਿਮ ਆਪਣੇ ਮਨ ਚੋਂ ਕੱਢਣਾ ਚਾਹੀਦਾ ਪਰ ਲੋਕ ਪੁੱਛਦੇ ਨੇ ਇਸਲਾਮ ਧਰਮ ਵਾਲੇ ਨਜੂਮੀਆਂ ਨੂੰ ਪੁੱਛਦੇ ਇਹ ਨਜੂਮੀਆਂ ਬਣ ਕੇ ਗਿਆ ਭਾਈ ਬਿਧੀ ਚੰਦ ਜਦੋਂ ਸਾਧ ਸੰਗਤ ਕੋਈ ਪੁੱਛਿਆ ਕਰੇ ਮੇਰੀ ਫਲਾਣੀ ਚੀਜ਼ ਗਵਾਚੀ ਹੈ ਤੇ ਸੇਵਾਦਾਰ ਸੀ ਗੁਰੂ ਕਾ ਪਤਾ ਸੀ ਅਨੁਭਵੀ ਇੰਨਾ ਸੀ ਦੱਸ ਦਿਆ ਕਰੇ ਲੋਕ ਆਖਣ ਵੀ ਬੜਾ ਸਿਆਣਾ ਸਭ ਕੁਝ ਦੱਸ ਦਿੰਦਾ ਇਹ ਤਬੇਲੇ ਦੇ ਬਾਹਰਲੇ ਪਾਸੇ ਦਰਖਤ ਸੀ ਉਹਦੇ ਤੇ ਬਹਿ ਦਰਖਤ ਦੇ ਕੋਲ ਬਹਿ ਗਿਆ ਜਾ ਕਿਸੇ ਨੇ ਦਰੋਗੇ ਨੂੰ ਦੱਸਿਆ ਕਹਿੰਦੇ ਬਾਹਰ ਇੱਕ ਨਜੂਮੀਆਂ ਆਇਆ ਜੋ ਪੁੱਛੋ ਸੱਚ ਸੱਚ ਦੱਸਦਾ ਉਧਰੋਂ ਬਾਦਸ਼ਾਹ ਵੀ ਗਰਮ ਹੋਇਆ ਪਿਆ ਤੇ ਘੋੜਿਆਂ ਬਾਰੇ ਘੋੜਾ ਜਿਹੜਾ ਗਵਾਚਿਆ ਪਾ ਇਹਦੇ ਤੋਂ ਪੁੱਛ ਲੈਂਦੇ ਉਹ ਫਿਕਰਮੰਦ ਸੀ ਸਾਰੇ ਵੀ ਘੋੜਾ ਕਿੱਧਰ ਗਿਆ ਦਰੋਗਾ ਗਿਆ ਹੱਥ ਜੋੜ ਕੇ ਬਹਿ ਗਿਆ ਜੀ ਮੇਰਾ ਘੋੜਾ ਗਵਾਚਿਆ ਦੱਸੋ ਸਾਡਾ ਘੋੜਾ ਗਵਾਚ ਗਿਆ ਬਾਦਸ਼ਾਹ ਨਜੂਮੀਆਂ ਆਖਣ ਲੱਗਾ ਹੈ ਬਿਧੀ ਚੰਦ ਸੀ ਅੱਛਾ ਜੀ ਘੋੜੇ ਦਾ ਰੰਗ ਆ ਸੀ ਕਹਿੰਦੇ ਹਾਂਜੀ ਇਹੀ ਰੰਗ ਕੰਨ ਏਦਾਂ ਦੇ ਸੀ ਕਹਿੰਦੇ ਏਦਾਂ ਦੇ ਹੀ ਸੀ ਵੀ ਬੜਾ ਸੱਚ ਦਾ ਅੱਛਾ ਜੀ ਕੱਦ ਵੀ ਏਡਾ ਸੀ ਹਾਂਜੀ ਕਹਿੰਦੇ ਏਡਾ ਹੀ ਸੀ ਉਹਨਾਂ ਨੇ ਘੋੜਾ ਖੋਲਿਆ ਕਾਠੀ ਪਾਤੀ ਅੱਛਾ ਦਰੋਗਾ ਜੀ ਜਿੰਨੇ ਸਿਪਾਹੀ ਹੋ ਤੁਸੀਂ ਸਾਰੇ, ਤੁਸੀਂ ਕਿੱਥੇ ਸੀ ਉਸ ਵੇਲੇ? ਕਹਿੰਦੇ ਅਸੀਂ ਤੇ ਜੀ ਅੰਦਰ ਬੰਦ ਕਰਤੇ ਉਹਨੇ। ਕਹਿੰਦੇ ਚਲੋ ਫਿਰ ਅੰਦਰ ਤੁਸੀਂ ਸਾਰੇ। ਸਾਰਿਆਂ ਨੂੰ ਅੰਦਰ ਭੇਜ ਦਿੱਤਾ। ਜਿਵੇਂ ਗੁਰਮੁਖੋ ਇਤਿਹਾਸ ਵਿੱਚ ਜ਼ਿਕਰ ਆਇਆ, ਦਾਸ ਉਵੇਂ ਜਿਵੇਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰਿਆਂ ਨੂੰ ਅੰਦਰ ਭੇਜ ਕੇ, ਕਹਿੰਦਾ ਬਾਹਰੋਂ ਜਿੰਦਾ ਲੱਗਿਆ ਸੀ, ਜਿੰਦਾ ਲਾ ਤਾ ਉਵੇਂ ਚਾਬੀ ਜੇਬ 'ਚ ਪਾ ਲਈ, ਘੋੜੇ ਤੇ ਸਵਾਰ ਹੋ ਗਿਆ, ਉਹਨੂੰ ਅਜੇ ਤੱਕ ਸ਼ੱਕ ਨਹੀਂ ਹੋਇਆ। ਕਾਠੀ ਵੀ ਪਾ ਲਈ, ਘੋੜੇ ਤੇ ਸਵਾਰ ਹੋ ਗਿਆ, ਪੰਜ ਚਾਰ ਗੇੜੇ ਜਿਵੇਂ ਇਹਨੇ ਪਹਿਲਾਂ ਕਢਾਏ ਉਵੇਂ ਜਿਵੇਂ ਘੋੜੇ ਦੇ ਗੇੜੇ ਕਢਾਏ, ਫਿਰ ਉੱਪਰ ਚਾੜ ਲਿਆ ਘੋੜਾ, ਦਰਿਆ ਵੱਲ ਨੂੰ ਕਰਨ ਲੱਗਾ। ਕਹਿੰਦਾ ਲਓ ਦਰੋਗਾ ਜੀ, ਤੁਸੀਂ ਕਹਿੰਦੇ ਸੀ ਨਾ ਵੀ ਘੋੜਾ ਕਿੱਥੇ ਗਿਆ, ਲਓ ਹੁਣ ਤੁਹਾਨੂੰ ਮੈਂ ਦੱਸਣਾ ਵੀ ਘੋੜਾ ਕਿੱਥੇ ਗਿਆ। ਪਹਿਲਾਂ ਜਿਹੜਾ ਘੋੜਾ ਸੀ, ਇਹ ਘੋੜੇ ਦੋ ਦਿਲਬਾਗ ਤੇ ਗੁਲਬਾਗ ਗੁਰੂ ਕਾ ਸਿੱਖ ਲੈ ਕੇ ਆਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ। ਤੁਹਾਡੇ ਦਰੋਗੇ ਨੇ ਧੱਕੇ ਨਾਲ ਖੋਹ ਲਏ, ਦਰੋਗੇ ਨੂੰ ਆਖਿਆ ਤੂੰ ਖੋਹ ਲੈ ਧੱਕੇ ਨਾਲ, ਜ਼ਬਰਦਸਤੀ ਉਹ ਸਿੱਖ ਤੋਂ, ਸਿੱਖ ਗੁਰੂ ਹਰਗੋਬਿੰਦ ਸਾਹਿਬ ਕੋਲ ਗਿਆ ਤੇ ਸੱਚੇ ਪਾਤਸ਼ਾਹ ਦਾ ਆਪਣਾ ਆਪਣੇ ਘੋੜੇ ਸਨ ਤੇ ਆਪਣਾ ਨਮਾਣਾ ਜਿਹਾ ਸੇਵਕ ਬਿਧੀ ਚੰਦ ਉਹਨਾਂ ਨੇ ਭੇਜਿਆ ਸੀ। ਪਹਿਲਾ ਘੋੜਾ ਬਿਧੀ ਚੰਦ ਲੈ ਗਿਆ ਕਾਹੀ ਬਣ ਕੇ, ਲੈ ਹੁਣ ਚੰਗੀ ਤਰ੍ਹਾਂ ਨੋਟ ਕਰ ਲੈ, ਦੂਜਾ ਘੋੜਾ ਨਜੂਮੀਆ ਬਣ ਕੇ ਲੈ ਚੱਲਿਆ। ਗੁਰਮੁਖੋ ਦੱਸ ਦਿੱਤਾ ਪੂਰਾ ਟਿਕਾਣਾ ਤੇ ਨਾਲ ਇਹ ਕਹਿਤਾ ਕਿ ਛੇਵੇਂ ਪਾਤਸ਼ਾਹ ਮਹਾਰਾਜ ਗਏ ਹੋਏ ਆ, ਇਹ ਘੋੜਾ ਹੁਣ ਉੱਥੇ ਚੱਲਿਆ। ਇਹ ਵੀ ਦੱਸ ਦਿੱਤਾ ਛੇਵੇਂ ਪਾਤਸ਼ਾਹ ਦਾ ਸੇਖਾ ਮੈਂ ਕਾਹੀ ਬਣ ਕੇ ਆਇਆ ਸੀ, ਉਦੋਂ ਲੈ ਗਿਆ ਘੋੜਾ ਜਦ ਨਜੂਮੀਆ ਬਣ ਕੇ ਲੈ ਚੱਲਿਆ। ਗੁਰਮੁਖੋ ਵੇਖਦੇ ਹੀ ਰਹਿ ਗਏ ਸਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਰਦਾ ਸਿੱਖ ਬਥੇਰਾ ਰੌਲਾ ਪਾਉਂਦੇ ਆ, ਪਰ ਮਾੜੀ ਮਾਰੀ ਘੋੜੇ ਨੂੰ ਅੱਡੀ, ਫਿਰ ਉਹ ਘੋੜਾ ਪਾਣੀ ਚ ਨਾਲ ਦੀ ਨਾਲ ਉੱਪਰ ਆ ਗਿਆ, ਤੈਰਨ ਤੈਰਦਾ ਹੋਇਆ ਕਿਨਾਰੇ ਲੱਗਿਆ, ਉੱਥੋਂ ਫਿਰ ਮੰਜਲਾ ਮਾਰਦਾ ਭਾਈ ਬਿਧੀ ਚੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਿਆ, ਆ ਕੇ ਚਰਨਾਂ ਤੇ ਸਿਰ ਰੱਖਿਆ। ਕਹਿੰਦਾ ਸੱਚੇ ਪਾਤਸ਼ਾਹ ਕਿੱਡੀ ਵੱਡੀ ਤੁਸੀਂ ਬਖਸ਼ਿਸ਼ ਕੀਤੀ, ਕਿੱਡੀ ਵੱਡੀ ਰਹਿਮਤ ਕੀਤੀ, ਕਿਰਪਾ ਕੀਤੀ, ਆ ਘੋੜਾ ਵੀ ਤੁਹਾਡਾ ਮੈਂ ਆਪ ਜੀ ਦੇ ਚਰਨਾਂ 'ਚ ਲੈ ਆਇਆ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਦੂਜਾ ਘੋੜਾ ਦਿਲਬਾਗ ਆ ਗਿਆ, ਉਦੋਂ ਮਹਾਰਾਜ ਨੇ ਫਿਰ ਛਾਤੀ ਨਾਲ ਲਾਇਆ, ਛਾਤੀ ਨਾਲ ਲਾ ਕੇ ਮਹਾਰਾਜ ਬੜੇ ਖੁਸ਼ ਹੋਏ ਤੇ ਛੇਵੇਂ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਐਡਾ ਵੱਡਾ ਖਿਤਾਬ ਗੁਰੂ ਕਾ ਸੀਨਾ ਕਹਿ ਕੇ ਨਵਾਜਣਾ ਆਪਣੇ ਸਿੱਖ ਨੂੰ, ਪਰ ਗੁਰਮੁਖੋ ਉਹਦਾ ਵੀ ਕਿੰਨਾ ਪਿਆਰ ਸੀ, ਕਿਉਂਕਿ ਜਾਨ ਤਲੀ ਤੇ ਧਰ ਧਰ ਕੇ, ਜਾਨ ਜੋਖਮ ਵਿੱਚ ਪਾ ਕੇ ਤੇ ਘੋੜੇ ਲੈ ਕੇ ਆਉਣੇ ਬਾਦਸ਼ਾਹ ਦੇ ਤਬੇਲੇ ਵਿੱਚੋਂ, ਗੱਲ ਇਹ ਵੀ ਕੋਈ ਛੋਟੀ ਨਹੀਂ ਸੀ, ਕਿਉਂਕਿ ਜਾਨ ਤਲੀ ਤੇ ਧਰ ਕੇ ਗੁਰੂ ਦਾ ਪਿਆਰਾ ਗਿਆ ਸੀ। ਆਪਣਾ ਸਭ ਕੁਝ ਗੁਰੂ ਦਾ ਸਮਝਣ ਵਾਲੀ ਏਡੀ ਵੱਡੀ ਕੁਰਬਾਨੀ ਕਰ ਸਕਦੇ ਆ, ਨਹੀਂ ਤੇ ਕਿੱਥੇ? ਸਾਡੇ ਕੋਲ ਪੰਜ ਮਿੰਟ ਦਾ ਸਮਾਂ ਨਹੀਂ, ਅਸੀਂ ਸਾਧ ਸੰਗਤ ਢਾਈ ਘੰਟੇ ਦਾ ਸਮਾਂ ਬਣਦਾ ਦਸਵੰਧ 24 ਘੰਟਿਆਂ ਚੋਂ, ਅਸੀਂ ਢਾਈ ਮਿੰਟ ਦਾ ਸਮਾਂ ਉਹਦੇ ਲੇਖੇ ਨਹੀਂ ਲਾ ਸਕਦੇ। ਧੰਨ ਭਾਈ ਬਿਧੀ ਚੰਦ ਜਿਹਨੇ ਸਾਰਾ ਜੀਵਨ ਗੁਰੂ ਕੇ ਲੇਖੇ ਲਾ ਦਿੱਤਾ। ਹੈ ਤੇ ਇੱਕ ਚੋਰ ਸੀ, ਪਰ ਚੋਰ ਤੋਂ ਬਣਿਆ ਸੀ ਸਾਧੂ, ਚੋਰ ਤੋਂ ਬਣਿਆ ਸੀ ਸੰਤ, ਚੋਰ ਤੋਂ ਅੱਜ ਵੇਖੋ ਕਿੱਥੇ ਪਹੁੰਚ ਗਿਆ, ਇਤਿਹਾਸ ਵਿੱਚ ਉਹਦਾ ਨਾਮ ਚਮਕਦਾ। ਇਸੇ ਕਰਕੇ ਗੁਰੂ ਅਰਜਨ ਦੇ ਮਹਾਰਾਜ ਦਾ ਬਚਨ ਹੈ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋਗੀ, ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋਗੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋਗੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋਗੀ। ਬੋਲੋ ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, 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 ਮਾਧੋ ਜੀ। ਸਾਧ ਸੰਗਤ ਮਿਲੇ ਸੋ ਭਰਿਆ ਮੇਰੇ ਮਾਨੋ ਜੀ, ਸੰਗਤ ਮਿਲੇ ਸੋ ਭਰਿਆ ਮੇਰੇ ਮਾਨੋ ਜੀ,
ਸੰਗਤ ਮਿਲੇ ਸੋ ਭਰਿਆ ਮੇਰੇ ਮਾਨੋ ਜੀ,
ਸਤ ਸੰਗਤ ਮਿਲ ਸੋ ਤਰਿਆ। ਜਿਨ੍ਹਾਂ ਨੂੰ ਸਤ ਸੰਗਤ ਮਿਲੀ ਉਹ ਤਰ ਗਏ, ਚੋਰ ਤੋਂ ਸਾਧੂ ਬਣਿਆ, ਸਾਧੂ ਕਾਹਦਾ ਗੁਰੂ ਕਾ ਸੀਨਾ। ਕਿੱਥੇ ਤੱਕ ਗੱਲ ਪਹੁੰਚ ਗਈ, ਪਰ ਇਹ ਸਾਧ ਸੰਗਤ ਦੀ ਮਹਾਨਤਾ ਹੈ। ਸਾਧ ਸੰਗਤ ਵਿੱਚ ਆਉਣ ਕਰਕੇ ਆ ਗੁਰਮੁਖੋ, ਇੱਕ ਗੁਰਮੁਖ ਦੀ ਸੰਗਤ ਹੀ ਸਾਨੂੰ ਗੁਰਮੁਖ ਬਣਾ ਸਕਦੀ ਹੈ। ਜਿੰਨਾ ਚਿਰ ਪ੍ਰੈਕਟੀਕਲੀ ਜੀਵਨ ਅਸੀਂ ਕਿਸੇ ਦਾ ਵੇਖ ਨਹੀਂ ਨਾ ਲੈਂਦੇ, ਉਹਨਾਂ ਚਿਰ ਪੜ੍ਹ ਸੁਣ ਕੇ ਗੱਲ ਨਹੀਂ ਬਣਦੀ। ਅਸੀਂ ਜਦੋਂ ਗੁਰਮੁਖਾਂ ਦੇ ਕਿਸੇ ਦੇ ਨੇੜੇ ਜਾਂਦੇ ਹਾਂ, ਉਹਨਾਂ ਨੂੰ ਵੇਖਦੇ ਹਾਂ ਕਿ ਜੀਵਨ ਏਦਾਂ ਦਾ ਹੁੰਦਾ, ਜੀਵਨ ਵਾਲਿਆਂ ਤੋਂ ਫਿਰ ਜੀਵਨ ਮਿਲਦਾ, ਉਹਨਾਂ ਨੂੰ ਵੇਖ ਕੇ ਅਸੀਂ ਸਿੱਖਦੇ ਹਾਂ। ਸਾਡੇ ਘਰਾਂ ਵਿੱਚ ਬੱਚੇ ਨੇ ਬਾਪੂ ਨੂੰ ਸ਼ਰਾਬ ਪੀਂਦਿਆਂ ਵਹਿੰਦੇ ਨੇ, ਉਹ ਕਿਵੇਂ ਨਾ ਸ਼ਰਾਬੀ ਬਣਨਗੇ? ਉਹ ਤੰਬਾਕੂ ਖਾਂਦਾ ਵਹਿੰਦੇ ਨੇ, ਕਿਵੇਂ ਛੱਡਣਗੇ ਫਿਰ ਉਹ? ਜੇ ਗੁਰਮੁਖੋ ਆਪਣੇ ਬੱਚਿਆਂ ਨੂੰ ਅਸੀਂ ਗੁਰਮੁਖ ਬਣਾਉਂਦੇ ਹਾਂ ਨਾ, ਮੈਨੂੰ ਕਈ ਲੋਕ ਆਖਣਗੇ ਆ ਸਾਡਾ ਬੱਚਾ ਜੀ, ਇਹਦੀ ਅਰਦਾਸ ਕਰੋ ਇਹ ਸੰਤ ਬਣੇ, ਇਹ ਗੁਰਮੁਖ ਬਣੇ, ਇਹ ਗੁਰਸਿੱਖ ਬਣੇ, ਇਹ ਪੂਰਾ ਰੰਗਿਆ ਹੋਇਆ ਹੋਵੇ, ਇਹਨੂੰ ਪੂਰਾ ਨਾਮ ਦਾ ਰੰਗ ਚੜ ਜਾਏ। ਕਿਸੇ ਦੇ ਕੀਤਿਆਂ ਕੁਛ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਖੁਦ ਗੁਰਮੁਖ ਨਹੀਂ ਨਾ ਬਣਦੇ। ਘਰਾਂ ਵਿੱਚ ਉਹਨਾਂ ਨੇ ਪਿਤਾ ਨੂੰ ਵੇਖਣਾ ਬੱਚੇ ਨੇ, ਤੇ ਬਾਪੂ ਪੂਰਾ ਖਾਲਸਾ ਜਿੰਨਾ ਚਿਰ ਨਹੀਂ ਬਣਦਾ, ਬੱਚੇ ਚ ਖਾਲਸੇ ਵਾਲੇ ਗੁਣ ਨਹੀਂ ਆ ਸਕਦੇ। ਬਾਪੂ ਸਵੇਰੇ ਉੱਠੇ, ਇਸ਼ਨਾਨ ਕਰੇ, ਪਿਤਾ ਹੋਵੇ, ਦਾਦਾ ਹੋਵੇ, ਉਹ ਜਦੋਂ 3-4 ਵਜੇ ਸਵੇਰੇ ਉੱਠੇਗਾ, ਇਸ਼ਨਾਨ ਕਰੇਗਾ, 2 ਘੰਟੇ ਸਿਮਰਨ ਕਰੇਗਾ, ਫਿਰ ਗੁਰਦੁਆਰੇ ਜਾਏਗਾ, ਫਿਰ ਆ ਕੇ ਆਖੇਗਾ ਵੀ ਹੁਣ ਚਾਹ ਪੀਣੀ, ਹੁਣ ਪ੍ਰਸ਼ਾਦਾ ਛਕਣਾ, ਤੇ ਬੱਚੇ ਵੇਖਣਗੇ ਵੀ ਸਾਡਾ ਬਾਪੂ ਬਾਪੂ ਹੀ ਨਹੀਂ, ਸੰਤ ਵੀ ਆ ਨਾਲ, ਸਾਡਾ ਪਿਤਾ ਪਿਤਾ ਹੀ ਨਹੀਂ, ਸਾਡਾ ਪਿਤਾ ਤੇ ਸੰਤ ਵੀ ਹੈ। ਤੇ ਕਈ ਅੰਮ੍ਰਿਤਧਾਰੀ ਉਹ ਗੁਰਮੁਖੋ ਸਵੇਰੇ ਉੱਠ ਕੇ ਜੇ ਉਹਨਾਂ ਨੂੰ ਪੁੱਛੇ, ਲਓ ਬਾਪੂ ਜੀ ਤੁਸੀਂ ਇਸ਼ਨਾਨ ਕਰ ਲਓ, ਲੈ ਇਸ਼ਨਾਨ ਦੀ ਕੀ ਲੋੜ ਹੈ, ਬਾਪੂ ਜੀ ਮੂੰਹ ਧੋ ਲਓ, ਮੂੰਹ ਧੋ ਕੇ ਚਾਹ ਪੀ ਲਓ, ਆਖਣਗੇ ਲੈ ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਹੈ। ਤੇ ਹੁਣ ਗੁਰਮੁਖੋ ਜਿਹੜੇ ਮੰਜੀ ਉੱਤੇ ਬੈਠੇ ਬਿਨਾਂ ਮੂੰਹ ਧੋਤੇ ਉਹ ਚਾਹ ਪੀ ਲੈਂਦੇ ਆ, ਹੈ ਅੰਮ੍ਰਿਤਧਾਰੀ ਨੇ, ਤੇ ਬੱਚੇ ਉਹਨਾਂ ਤੋਂ ਕੀ ਸਿੱਖਿਆ ਲੈਣਗੇ? ਉਹ ਕਹਿੰਦੇ ਨੇ ਬੱਚੇ ਉਹ ਅੰਮ੍ਰਿਤ ਛਕ ਲਓ, ਪੁੱਤਰੋ ਅੰਮ੍ਰਿਤ ਛਕ ਲਓ। ਉਹ ਕਹਿੰਦੇ ਬਾਪੂ ਬੈਠਾ ਰਹਿ, ਤੇਰੇ ਵਾਲਾ ਅੰਮ੍ਰਿਤ ਮੈਂ ਵੇਖਿਆ, ਆ ਮੇਰੇ ਬੱਚੇ ਵੀ ਨਹਾ ਕੇ ਸਕੂਲ ਚਲੇ ਜਾਂਦੇ, ਤੂੰ 8-8 ਦਿਨ ਨਹਾਉਂਦਾ ਹੀ ਨਹੀਂ, ਆਖੋ ਸਤਨਾਮ, ਸਾਨੂੰ ਪਤਾ ਹੀ ਆ ਤੇਰੇ ਅੰਮ੍ਰਿਤ ਦਾ। ਬੀਬੀਆਂ ਕਹਿੰਦੀਆਂ ਮੁੰਡੇ ਉਹ ਅੰਮ੍ਰਿਤ ਛਕ ਲਓ, ਕਹਿੰਦੇ ਰਹਿਣ ਦੇ ਬੇਬੇ, ਮੈਨੂੰ ਪਤਾ ਤੂੰ ਸਾਧ ਸੰਗਤ ਚ ਕਿੰਨੀਆਂ ਕੁ ਉੱਥੇ ਤੂੰ ਬਾਣੀ ਪੜ੍ਹਨੀ, ਚੁਗਲੀਆਂ ਹੀ ਕਰਦੀ ਤੁਸੀਂ ਬੀਬੀਆਂ। ਇਸੇ ਕਰਕੇ ਤੇ ਸਾਡੇ ਬੱਚੇ ਮੰਨਦੇ ਨਹੀਂ। ਜਿੰਨਾ ਚਿਰ ਅਸੀਂ ਖੁਦ ਸਤਿਗੁਰ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ, ਉਹਨਾਂ ਚਿਰ ਸਾਡੇ ਬੱਚਿਆਂ ਤੇ ਪਰਿਵਾਰ ਤੇ ਅਸਰ ਨਹੀਂ ਹੋ ਸਕਦਾ। ਗੁਰਮੁਖੋ ਏਦਾਂ ਦਾ ਜੀਵਨ ਸਾਡਾ ਚਾਹੀਦਾ ਹੈ ਕਿ ਪੁੱਤਰ ਆਖੇ, ਪੋਤਾ ਆਖੇ ਕਿ ਮੇਰਾ ਬਾਪੂ ਤੇ ਸਾਧੂ ਆ, ਮੇਰਾ ਬਾਪੂ ਤੇ ਰੱਬ ਦਾ ਰੂਪ ਆ। ਇਹ ਸਵੇਰੇ ਉੱਠਦਾ, ਇਸ਼ਨਾਨ ਕਰਦਾ, ਬੰਦਗੀ ਕਰਦਾ, ਭਜਨ ਕਰਦਾ, ਗੁਰਮੁਖੋ ਉਹਨਾਂ ਵੱਲ ਵੇਖ ਵੇਖ ਕੇ ਜੀਵਨ ਬਣ ਜਾਂਦਾ। ਗੁਰਮੁਖ ਤੇ ਜਿੱਥੇ ਰਾਤ ਕੱਟ ਆਉਣਾ ਰਾਤ, ਉੱਥੋਂ ਵੀ ਕੋਈ ਨਾ ਕੋਈ ਉਹਨਾਂ ਨੂੰ ਵੇਖ ਕੇ ਕਹਿੰਦਾ ਭਾਈ ਜੀ ਤੁਸੀਂ ਵੀ ਮੈਨੂੰ ਦੱਸੋ ਕਿਹੜਾ ਗੁਰੂ ਧਾਰਨ ਕੀਤਾ ਇੰਨਾ ਜੀਵਨ ਉੱਚਾ। ਸਵੇਰੇ ਉੱਠ ਕੇ ਇਸ਼ਨਾਨ, ਸਵੇਰੇ ਗੁਰਦੁਆਰੇ, ਰਿਸ਼ਤੇਦਾਰੀ ਚ ਜਾ ਕੇ ਆਖਣਗੇ ਗੁਰਦੁਆਰੇ ਜਾਣ ਵਾਲਾ ਰਾਹ ਕਿਹੜਾ। ਅੱਜ ਕੱਲ੍ਹ ਅਸੀਂ ਰਿਸ਼ਤੇਦਾਰੀ ਜਾਂਦੇ ਹਾਂ ਪਹਿਲਾਂ ਪੁੱਛਦੇ ਹਾਂ ਵੀ ਠੇਕਾ ਕਿੱਥੇ, ਉਹ ਤੇ ਕਿਵੇਂ ਅਸਰ ਹੋਏਗਾ ਪਿਆ। ਆਪਣਾ ਜੀਵਨ ਜਿੰਨਾ ਚਿਰ ਨਹੀਂ ਬਣਾਉਂਦੇ ਉਹਨਾਂ ਚਿਰ ਸਾਡੇ ਪਰਿਵਾਰ ਦਾ ਜੀਵਨ ਬਣ ਨਹੀਂ ਸਕਦਾ। ਇਸ ਕਰਕੇ ਅੰਮ੍ਰਿਤਧਾਰੀਆਂ ਨੂੰ ਮੇਰੀ ਇਹ ਬੇਨਤੀ ਹੈ ਵੀ ਜੀਵਨ ਬਣਾਉਣਾ ਜਿਵੇਂ ਪੰਜ ਪਿਆਰਿਆਂ ਨੇ ਦੱਸਿਆ, ਕੱਲੀਆਂ ਸ੍ਰੀ ਸਾਹਿਬਾਂ ਪਾ ਕੇ ਦਾੜੇ ਪ੍ਰਕਾਸ਼ ਕਰਕੇ ਗੱਲ ਨਹੀਂ ਬਣਨੀ, ਤੇ ਬਾਕੀ ਜਿਹੜੇ ਨਗੁਰੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੋ ਭਾਈ। ਸਿੱਖ ਧਰਮ ਵਿੱਚ ਮਰਿਆਦਾ ਪੰਜ ਪਿਆਰਿਆਂ ਤੋਂ ਪਹੁਲ ਲੈਣ ਦੀ, ਪੰਜ ਪਿਆਰਿਆਂ ਤੋਂ ਨਾਮ ਲੈਣ ਦੀ, ਪੰਜ ਕਕਾਰ ਧਾਰਨ ਕਰਨ ਦੀ। ਰਹਿਤਾ ਨੇ ਪੰਜ ਤੇ ਬਚਾਰ ਬੱਜਰ ਕੁਰਹਿਤਾ ਹਨ, ਉਹਨਾਂ ਬੱਜਰ ਕੁਰਹਿਤਾਂ ਤੋਂ ਬਚਣਾ ਹੈ ਔਰ ਰਹਿਤਾਂ ਦੇ ਧਾਰਨੀ ਹੋਣਾ ਹੈ, ਨਿਤਨੇਮੀ ਬਣਨਾ ਹੈ, ਪੰਜ ਕਕਾਰੀ ਬਣਨਾ ਹੈ, ਇਹ ਹੁਕਮ। ਤੇ ਸਤਸੰਗ ਜੀ ਅੱਗੇ ਜਦੋਂ ਦੀਵਾਨ ਲੱਗੇ ਸੀ ਉਦੋਂ ਅੰਮ੍ਰਿਤ ਸੰਚਾਰ ਹੋਇਆ ਸੀ, ਹੁਣ ਦੁਬਾਰਾ ਫੇਰ ਅੰਮ੍ਰਿਤ ਸੰਚਾਰ ਇੱਥੇ ਰੱਖਿਆ ਗਿਆ। ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਤੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਸੌ ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ, ਇਹ ਖੁਸ਼ੀ ਦੀ ਗੱਲ। ਭਾਗਾਂ ਵਾਲੇ ਨੇ ਜਿਹੜੇ ਮਨ ਬਣਾ ਰਹੇ ਨੇ, ਜਿਨ੍ਹਾਂ ਦੇ ਮਨ ਬਣੇ ਨੇ ਵਾਹਵਾ ਚੰਗੀ ਗੱਲ ਆ, ਤੇ ਜਿਹੜੇ ਅਜੇ ਤਿਆਰੀਆਂ ਕਰਦੇ ਆ ਸੋਚਦੇ ਆ ਛਕਾਂਗੇ ਜੀ ਤਿਆਰੀ ਕਰਾਂਗੇ। ਡੇਢ ਸਾਲ ਪਹਿਲਾਂ ਦੀਵਾਨ ਲੱਗੇ ਸੀ ਉਦੋਂ ਵੀ ਕਹਿੰਦੇ ਸੀ ਮਨ ਬਣਾਵਾਂਗੇ, ਅੱਜ ਫੇਰ ਕਹਿੰਦੇ ਨੇ ਮਨ ਬਣਾਵਾਂਗੇ ਸੋਚਾਂਗੇ। ਪਰ ਗੁਰਮੁਖੋ ਉਦੋਂ ਕਈ ਸਾਡੇ ਚ ਸੀ, ਅੱਜ ਸਾਡੇ ਚ ਨਹੀਂ, ਫੋਟੋਆਂ ਤੇ ਹਾਰ ਪੈ ਗਏ ਤੇ ਕੋਈ ਪਤਾ ਨਹੀਂ ਆਉਂਦੇ ਸਾਲ ਤੱਕ ਸਾਡੇ ਚ ਕਿੰਨੇ ਹੋਣਾ ਹੈ ਤੇ ਕਿੰਨੇ ਨਹੀਂ ਹੋਣਾ ਕੋਈ ਪਤਾ। ਇੱਕ ਪਲ ਦਾ ਭਰੋਸਾ ਨਹੀਂ, ਸਮੇਂ ਨੂੰ ਸੰਭਾਲਣ ਦਾ ਯਤਨ ਕਰੀਏ। ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ, ਅੰਮ੍ਰਿਤ ਸੰਚਾਰ ਕਿੱਥੇ ਹੋਏ। ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਇਹਦੇ ਪਿਛਲੇ ਪਾਸੇ ਆ, ਨੇੜੇ ਹੀ ਸੇਵਾਦਾਰ ਦੱਸਦੇ, ਬਾਅਦ ਚ ਸੈਕਟਰੀ ਦੱਸਣਗੇ ਤੁਹਾਨੂੰ ਭਾਈ। ਉੱਥੇ ਜਿੱਥੇ ਵੀ ਕਿਤੇ ਦੀਵਾਨ ਅੰਮ੍ਰਿਤ ਸੰਚਾਰ ਨਾਲ ਹੀ ਹੋ ਰਿਹਾ, ਕੱਲ ਨੂੰ ਸ਼ਾਮ ਨੂੰ 5 ਵਜੇ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਧੋਤੇ ਹੋਏ ਬਸਤਰ ਪਹਿਨ ਕੇ 5 ਕਕਾਰ ਧਾਰਨ ਕਰਕੇ, 4 ਬਾਹਰਲੇ ਨੇ 5ਵੇਂ ਕੇਸ ਨੇ, ਤੇ ਉਹ ਭਾਈ ਧਾਰਨ ਕਰਕੇ ਕਕਾਰ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜਿਹੜਾ ਕੋਈ ਬਹੁਤਾ ਗਰੀਬ ਹੋਏਗਾ ਉਹ ਕਕਾਰ ਨਹੀਂ ਖਰੀਦ ਸਕਦਾ, ਉਹ 5-7 ਸਰੀਰ ਕੁਝ ਇੱਦਾਂ ਦੇ ਵੀ ਹੁੰਦੇ ਨੇ, ਉਹ ਜਿਹੜੀ ਸੇਵਾਦਾਰ ਕਮੇਟੀ ਨਾਲ ਸੰਪਰਕ ਕਰ ਲਿਓ, ਤੁਹਾਨੂੰ ਕਕਾਰ ਵੀ ਦਵਾ ਦੇਣਗੇ। ਤੇ ਗੁਰੂ ਵਾਲੇ ਬਣੋ ਸਿੰਘ ਸਜੋ, ਪਿਆਰ ਵਾਲੇ ਜਾਨਾਂ ਤਲੀਆਂ ਤੇ ਧਰ ਗਏ। ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਅੱਜ ਦਿਨ ਦੇ ਦੀਵਾਨ ਵਿੱਚ ਚੱਲ ਰਿਹਾ ਸੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੀਸ ਤਲੀ ਤੇ ਟਿਕਾਇਆ, ਤੇ ਅਸੀਂ ਤਲੀਆਂ ਤੇ ਸੀਸ ਕੀ ਰੱਖਣੇ ਨੇ ਗੁਰੂ ਬਦਲੇ, ਅਸੀਂ ਤੇ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤੀ ਛਕ ਲਈ, ਇਹੀ ਬੜੀ ਵੱਡੀ ਗੱਲ ਹੈ, ਅਸੀਂ ਤਲੀਆਂ ਤੇ ਸੀਸ ਕੀ ਰੱਖਾਂਗੇ। ਸੋ ਭਾਈ ਅੰਮ੍ਰਿਤ ਛਕੋ, 5 ਪਿਆਰੇ ਜਿਵੇਂ ਦੱਸਣਗੇ ਉਸ ਮੁਤਾਬਕ ਆਪਣੇ ਜੀਵਨ ਨੂੰ ਢਾਲੀਏ। ਦਾਖਲਾ ਲੈਣਾ ਬੜਾ ਜ਼ਰੂਰੀ ਹੈ, ਡਿਗਰੀਆਂ ਤਾਂ ਹੀ ਮਿਲਦੀਆਂ ਨੇ। ਸੋ ਮਰਜ ਮੇਰ ਕਰਨ, ਜ਼ਰੂਰ ਆਪੋ ਆਪਣਾ ਨਾਮ ਦਰਜ ਕਰਾਓ। ਜਿਹੜੇ ਅੰਮ੍ਰਿਤ ਧਾਰੀ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ, ਇੱਕ ਇੱਕ ਦੋ ਦੋ ਨੂੰ ਪ੍ਰੇਰ ਕੇ ਲੈ ਕੇ ਆਓ, ਕਿਉਂਕਿ ਬੜੇ ਨੇ ਸੱਜਣ ਏਦਾਂ ਦੇ ਪਿਆਰ ਵਾਲੇ ਜਿਹੜੇ 1-2-4 ਨੂੰ ਮਹੀਨੇ ਚ ਅੰਮ੍ਰਿਤ ਛਕਾਉਂਦੇ, 10-10 ਵੀ ਲੈ ਆਉਂਦੇ ਨੇ ਪ੍ਰੇਰ ਕੇ। ਤੇ ਭਾਈ ਜਿਹੜੇ ਅੰਮ੍ਰਿਤਧਾਰੀ ਹੋ, ਆਪਣੇ ਰਿਸ਼ਤੇਦਾਰੀ ਵਿੱਚੋਂ, ਆਪਣੇ ਪਰਿਵਾਰ ਵਿੱਚੋਂ, ਆਪਣੀ ਪੱਤੀ ਵਿੱਚੋਂ, ਆਪਣੇ ਆਂਢ ਗੁਆਂਢ ਵਿੱਚੋਂ ਕੋਈ ਨਾ ਕੋਈ ਪ੍ਰੇਮੀ ਨੂੰ ਨਾਲ ਪ੍ਰੇਰ ਕੇ ਲੈ ਕੇ ਆਓ, ਆਸੀ ਜਿੱਦਾਂ ਜੁੜੇ ਆ ਤੁਸੀਂ ਭਾਈ ਅੰਮ੍ਰਿਤ ਛਕ। ਕਿਸੇ ਦਾ ਕਿਰਾਇਆ ਲਾਉਣਾ ਪਵੇ, ਕਕਾਰ ਲੈ ਕੇ ਦੇਣੇ ਪੈਣ, ਕੋਈ ਗੱਲ ਨਹੀਂ, ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਕਿਸੇ ਦੇ ਘਰੋਂ ਸ਼ਰਾਬ ਨਸ਼ਾ ਕੱਢਣ ਵਾਸਤੇ ਜੇ ਉਪਰਾਲਾ ਕਰੋਗੇ, ਉਹਦੇ ਬੱਚਿਆਂ ਨੇ ਤੁਹਾਨੂੰ ਹਮੇਸ਼ਾ ਅਸੀਸਾਂ ਦਿੰਦੇ ਰਹਿਣਾ। ਜਿਨ੍ਹਾਂ ਦੇ ਬੱਚੇ ਅੱਜ ਰੁਲਦੇ ਫਿਰਦੇ ਨੇ, ਪਿਤਾ ਸ਼ਰਾਬ ਪੀ ਰਿਹਾ, ਜੇ ਪ੍ਰੇਰਣਾ ਦਿਓਗੇ, ਸੰਗਤ ਵਿੱਚ ਲੈ ਕੇ ਆਓਗੇ, ਉਹ ਭੈਣਾਂ ਸਾਡੀਆਂ ਕਿੰਨੀਆਂ ਅਸੀਸਾਂ ਦੇਣਗੀਆਂ ਜਿਨ੍ਹਾਂ ਦੇ ਪਤੀ ਸ਼ਰਾਬ ਛੱਡ ਜਾਣ, ਉਹ ਮਾਵਾਂ ਕਿੰਨੀਆਂ ਅਸੀਸਾਂ ਦੇਣਗੀਆਂ ਜਿਨ੍ਹਾਂ ਦੇ ਪੁੱਤਰ ਸ਼ਰਾਬ ਛੱਡ ਜਾਣ, ਨਸ਼ੇ ਛੱਡ ਜਾਣ। ਸੋ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਅਸੀਂ ਇੱਦਾਂ ਦਾ ਲੱਭੀਏ ਤੇ ਉਹਨੂੰ ਗੁਰੂ ਦਾ ਹੁਕਮ ਸੁਣਾਈਏ, ਹੋਕਾ ਦਈਏ ਕਿ ਭਾਈ ਗੁਰੂ ਤੋਂ ਬਿਨਾਂ ਕਿਸੇ ਨੇ ਬਾਹਰ ਨਹੀਂ ਫੜਨੀ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਸਤਸੰਗ ਜੀ ਮਹਾਰਾਜ ਦਾ ਹੁਕਮ 9ਵੇਂ ਪਾਤਸ਼ਾਹ ਕਹਿੰਦੇ ਨੇ, ਆਪਣੇ ਸੁੱਖ ਸਿਉਂ ਹੀ ਸਭ ਲਾਗੇ, ਆਪਣੇ ਸੁੱਖ ਸਿਉਂ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ। ਬਿਪਤਾ ਦਾ ਸਮਾਂ ਹੋਇਆ, ਸਭ ਮਿੱਤਰ ਸਾਥੀ ਛੱਡ ਜਾਣਗੇ। ਹੁਣ ਤੁਹਾਡੇ ਚ ਕਈ ਸੋਚਦੇ ਹੋਣਗੇ, ਐਵੇਂ ਛੱਡ ਜਾਣਗੇ, ਫਲਾਣਾ ਮਿੱਤਰ ਤੇ ਮੇਰਾ ਬੜਾ ਪੱਕਾ ਹੈ, ਉਹ ਕਿਵੇਂ ਛੱਡ ਜੂ, ਫਲਾਣਾ ਤੇ ਮੇਰੇ ਨਾਲ ਬੜਾ ਪ੍ਰੇਮ ਕਰਦਾ, ਮੇਰੀ ਘਰ ਵਾਲੀ, ਮੇਰੇ ਬੱਚੇ ਮੇਰੇ ਹੀ ਨੇ। ਪਰ ਗੁਰਮੁਖੋ ਇੱਕ ਦਿਨ ਤੇ ਇਹਨਾਂ ਨੇ ਛੱਡਣਾ ਹੀ ਛੱਡਣਾ ਹੈ, ਜਾਂ ਅਸੀਂ ਅਰਥੀ ਨੂੰ ਮੋਢਾ ਲਾਵਾਂਗੇ, ਜਾਂ ਉਹ ਸਾਡੀ ਅਰਥੀ ਨੂੰ ਮੋਢਾ ਲਾਉਣਗੇ, ਵਿਛੋੜੇ ਤੇ ਗੱਲ ਮੁੱਕਣੀ ਹੈ। ਜਾ ਕੇ ਆਖੋ ਸਤਨਾਮ, ਮੈਨੂੰ ਦੁਨੀਆਂ ਦੀ ਇੱਕ ਚੀਜ਼ ਵਿਖਾਓ ਜਿਹਦਾ ਵਿਛੋੜਾ ਨਾ ਪੈਣਾ ਹੋਵੇ। ਆ ਸਰੀਰ ਆ ਸਾਡਾ, ਆ ਹੱਥ ਨੇ, ਲੱਤਾਂ ਨੇ, ਕੀ ਇਹਨਾਂ ਦਾ ਵਿਛੋੜਾ ਨਹੀਂ ਪੈਣਾ? ਜੇ ਆ ਸਰੀਰ ਦਾ ਵਿਛੋੜਾ ਪੈਣਾ ਹੈ ਤੇ ਇਹ ਸਰੀਰ ਤੋਂ ਪੈਦਾ ਹੋਏ ਉਹਨਾਂ ਦਾ ਵੀ ਵਿਛੋੜਾ ਪੈਣਾ। ਹਰ ਚੀਜ਼ ਵਿਛੋੜੇ ਤੇ ਖੜੀ ਹੈ, ਗੁਰਮੁਖੋ ਇੱਕ ਦਿਨ ਵਿਛੋੜਾ ਪੈਣਾ ਹੀ ਪੈਣਾ। ਇਸ ਕਰਕੇ प्यार वाले ने जेडे इस गल नू समझदे ने उहनां नू इस गल दी सोझी है कि रहिए परिवार विच रहिए बच्चियां विच पर किराए दे मकान वांगू आ शरीर आ साडा ते इक ना इक दिन छड जाणा है। सो सतसंगत जी धन गुरु ग्रंथ साहिब मर दे लड़ लगो अमृत छको गुरु वाले बनो नाम ने सहायता करनी है जह मात पिता सुत मीत ना पाई मन ऊहा नाम तेरे संग सहाई। जिन्ना चिर गुरु साहब जी इत्थे ने किसी ने जाण दी खेचला नहीं करनी। बहुता टाइम नहीं होया साढ़े दस पौने ग्यारह दा समय ते गुरु साहब सच्चे पातशाह जी अगे अगे जाणगे आपां सारे प्यार नाल पिछे पिछे चलांगे। काल ना करियो भाई गुरु साहब दा सत्कार आपां मुख रखना। जिन्ना सत्कार गुरु साहब दा करिए ओना ही सत्कार फिर साडा होएगा। सो धन गुरु ग्रंथ साहिब मर दे लड़ लगीए जेडे राह साडे वड्डे वडेरे चले गए ने ओ राह साडे वास्ते खुल्ला है। उस राह ते इक दिन असी भी चले चले जावांगे।
जेड़े राहे दुनिया जांदी एक दिन तैवी तुर जाना। राहे दुनिया जांदी एक दिन तैवी तुर जाना। जेड़े राहे दुनिया जांदी एक दिन तैवी तुर जाना। जेड़े राहे दुनिया जांदी
बस इना ही सोच लिया ये गल दिमाग च बह जाए तो इसे नू ज्ञान कहते यही गुरमत यही गल हिरदे च बस जा। फरीदा किथे तेने मापिया जिनी तू जड़े हुए तै पासों ओहे लद गए तू अजे ना पती नहीं ओहे। बस इनी गल ही हिरदे वसा लई
जेड़े राहे दुनिया जांदी इक दिन तैवी तुर जाना। जेड़े राहे दुनिया जांदी इक दिन तैवी तुर जाना। जेड़े राहे दुनिया जांदी इक दिन तैवी तुर जाना। जेड़े राहे दुनिया जांदी
ਜਿਕੇ ਭੈਣੋ
धन है धन है गुरु अंगद देव सैम धन है
गज के
अंगद देव सैम
धन है धन है धन प्यारे धन है गुरु अमरदास जी धन है तन है तन है तन है गुरु रामदास सैम तन है बोलो तन है सारे वाह 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 तन है तन है गुरु अर्जुन देव सैम तन है तन है तन है गुरु श्री हरगोबिंद साहिब तन है तन है तन है तन है गुरु श्री हर राय साहिब तन है
गज के
ओ तन है तन प्यारे ओ तन है गुरु श्री हर कृष्ण साहिब तन है
वाह वाह
तन है तन है गुरु तेग बहादुर साहिब तन है बोलो
तन है तेग बहादुर साहिब
पुत्रां दे दानी तन है गुरु गोविंद सिंह साहिब तन है गोविंद सिंह साहिब आज तन है तन है श्री गुरु ग्रंथ साहिब जी तन है गुरु ग्रंथ साहिब जी तन है तन है गुरांदा पंथ खालसा तन है बोलो सतनाम वाहिगुरु बोल प्यारिया तेरे मिठड़े लगन गे बोल प्यारिया सतनाम वाहिगुरु
अज के
सतनाम वाहिगुरु बोल प्यारिया तेरे प्यारे लगन गे बोल प्यारिया सतनाम वाहिगुरु वाहे गुरु बोल मना तू डोली ना अपने औगण फोल किसे वे फोली ना वाहे गुरु बोल सतनाम श्री वाहिगुरु वो सतनाम श्री वाहिगुरु वो
सतनाम श्री वाहिगुरु वो
सज के
श्री वाहिगुरु वो
श्लोक पावन गुरु पानी पिता माता धरत महत दिवस रात दोए गज के चंगे आइया बुरे आइया वाचे धर्म दूर करमी बोलो वाहिगुरु जी का खालसा वाहिगुरु जी की फतेह फतेह बोलो वाहिगुरु जी का